ਗੁਰੂ ਹਰਿਆ ਗੁਰੂ ਨਾਨਕ ਕਹਾਇਓ ਸਾਚੇ ਅੰਗਦ ਪਹਿਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਿਓ ਰਾਮਦਾਸ ਦਰਸ਼ਨ ਪਰਸ ਕੈ ਮਥੁਰਾਏ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਵਾਨ ਪੁਰਖ ਗੁਰੂ ਅਰਜਨ ਭਿਖੋ ਨੈਣ ਸੋ ਕੋਟਲ ਗੁਰੂ ਸੇਵੀਏ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸ਼ਿਵ ਸਮ ਦਿਨ ਅਰਸੋਂ ਪੁਰਸੋਂ ਛੱਟੀਐ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੂ ਤਾਰਨ ਹਾਰੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੂ ਤਾਰਨ ਹਾਰੇ ਮਾਧੋ ਤੂੰ ਠਾਕਰ ਸਿਰ ਮੋਰਾ ਇਹਾ ਤੁਹਾਰੋ ਤੋਰਾ ਰਹਾਓ ਕੀਤੇ ਕੋ ਮੇਰਾ ਸਮਾਨ ਕਰਨ ਹਾਰ ਤਰਨ ਜਾਨਾ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨੈ ਖਿਰ ਮੈਂ ਅਬਰ ਖਿਨੈ ਮੈਂ ਅਬਰ ਅਚਰਜ ਚਲਤ ਤੁਮਾਰੇ ਰੂੜੋ ਬੂੜੋ ਬਹਿਰ ਗੰਭੀਰੋ ਉੱਚੋ ਅਗਮ ਅਬਾਰੇ ਸਾਧ ਸੰਗ ਜਾ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਫਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਵ ਸੁਖ ਹੁਣ ਦੁੱਖਾ ਨਾਹੀਂ ਜਾਏ। ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਹਰ ਜਿਹਾ ਅਮਰ ਨਾ ਦਿਸਈ ਕੋਈ ਦੂਜਾ ਲਵੈ ਨ ਲਾਏ। ਹਾਲਤ ਪਾਲਤ ਸੁਵਾਰਿਓ ਨਾ ਨੇਚਲ ਦਿੱਤੀਆਂ ਨ ਜਾਏ। ਸੰਸਾਰ ਸਾਗਰ ਤੇ ਰੱਖਿਆ ਨਾ ਬਹੁਰ ਨਾ ਜਨਮੈ ਤਾਏ। ਜੇ ਬਾਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਫਾਲਗੁਣ ਨਿਤ ਸਾਲਾ ਹੀ ਹੈ ਜਿਸ ਨੂੰ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਲ ਸਰੇ। ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਸਰਵ ਸੁਖਾ ਨਿਦ ਚਰਨ ਹਾਰ ਭਾਉਜਲ ਵਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ। कूड़ गए दुबदा नसी पूरन सच परे पार ब्रह्म प्रभ सेव दे मन अंदर एक तरे महादिवस मूरत भले जिसको नजर करे नानक मंग दर्श दान कृपा करो हरे हर गुण आनंद उपार जना हर सज्जन प्रगटे आए।
वाहिगुरु जी का खालसा वाहिगुरु जी की फतेह। परम सत्कार योग गुरु खालसा सात संघ जी आप गुरमुख माई भाई सतगुरु साहिब जी की हजूरी विखे दूरों नेड़े आ के सजे हो जो सतगुरु महाराज जी ने महीनों द्वारा संतों नूं उपदेश की बख्शिश की है उसनों सुनना प्रेम श्रद्धा नाल ते मनन करन दे नाल अगलियां अवस्था जिहड़ियां हन वो विकसित हुंदियां हन। जैसे सतगुरु साहिब जी का प्रमाण है सरवण की महिमा करदिया होया नानक भगतां सदा विगास सुने दुख पाप का नाश। ठीक है श्रद्धा सुन सुनदे भी भेद हैं। पहला तो श्रद्धा होनी चाहिए है अपने हृदय दे विच भी फिर तीबर तांग होनी चाहिए है जिस प्रयोजन वास्ते ये कोई भी जिज्ञासु आता है चाहवान आता है। श्रद्धा उस वास्ते तीबर तांग जिसनू वैराग कहा जाता है। जैसे सतगुरु साहब जी का श्री जपजी साहब जी की छेवीं पौड़ी के अंदर भाव दसिया है कि होर साधन जड़े ने वो भी है तीर्थों आदि के उत्ते इनान करने दान पुन करने रो भी जे वाहिगुरु परमेश्वर किते हुए पा जान प्रवान हो जान तो फिर ही सफले है। जैसे तीर्थ नावा जेत स्वाम गणपाने के नायक नाय करी ये भी है। दूसरा कर्म वाद का जिक्र है कम करने जैसे कर्म पांच प्रकार का दस्या है और विहित कर्म जिहड़ा योग करने चार प्रकार का दस्या है। उदे विचों भी फिर अगे वाहिगुरु परमेश्वर दे मिलने अधिकारियों का भी जिक्र किया है कि वो जिहड़े कोई इच्छा रखते है संसार दे विच आए हुए है सुख की इच्छा सब कोई ही रखता है। जैसे सतगुरु साहिब जी का वचन है जिवें हमें अंदर ही ਸਾਰੇ ਕੋਈ ਵਰਤ ਰਹੇ ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਇਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਜਿੰਨੇ ਵੀ ਕੋਈ ਵਰਤ ਰਹੇ ਹਨ ਉਹ ਸੁੱਖ ਨੂੰ ਜ਼ਰੂਰ ਚਾਹੁੰਦੇ ਹੈ। ਇੱਕ ਤਾਂ ਉਹਨਾਂ ਨੇ ਵੰਡ ਕਰਦੇ ਹੋਇਆ, ਇੱਕ ਤਾਂ ਐਸੇ ਪੁਰਸ਼ ਨੇ ਸੰਸਾਰ ਦੇ ਵਿੱਚ ਕਿਸੇ ਢੰਗ ਦੇ ਨਾਲ ਵੀ ਪਦਾਰਥਕ ਸੁੱਖ ਹੋਵੇ ਉਹ ਕੰਮ ਕਰ ਲਓ, ਚਾਹੇ ਉਹ ਸ਼ਾਸਤਰ ਦੇ ਅਨੁਸਾਰ ਜਾਂ ਜਿਵੇਂ ਗੁਰੂ ਘਰ ਦੀ ਗੁਰਮਤ ਦੇ ਅਨੁਸਾਰ ਕੰਮ ਹੋਵੇ ਨਾ ਹੋਵੇ। ਜੇ ਹੁੰਦਾ ਹੋਵੇ ਤਾਂ ਵੀ ਕਰ ਲਓ, ਜੇ ਨਾ ਹੁੰਦਾ ਹੋਵੇ ਤਾਂ ਵੀ ਕਰ ਲਓ। ਇੱਕ ਐਸੇ ਪੁਰਸ਼ ਉਹਨਾਂ ਦਾ ਨਾਮ ਉਹਨਾਂ ਨੇ ਪਾਮਰ ਪੁਰਸ਼ ਰੱਖ ਦਿੱਤਾ ਹੈ। ਇੱਕ ਐਸੇ ਪੁਰਸ਼ ਹਨ ਜੋ ਸ਼ਾਸਤਰ ਦੀ ਕਹਿ ਦਿਓ ਧਰਮ ਦੀ ਵਿਧੀ ਅਨੁਸਾਰ ਸੁੱਖ ਕਰਨਾ ਚਾਹੁੰਦੇ ਹੈ, ਦੂਜਾ ਕੰਮ ਨਹੀਂ ਕਰਦੇ। ਉਹਨਾਂ ਦਾ ਵੀ ਜੇ ਸੁੱਖ ਹੈ, ਘਰ ਦੇ ਵਿੱਚ ਲੋੜਾਂ ਹਨ ਸਭ ਤਰ੍ਹਾਂ ਦੀਆਂ, ਇੱਛਾ ਪਦਾਰਥਾਂ ਦੀਆਂ ਹੋਰ, ਅਤੇ ਉਹ ਜੈਸੀ ਸਿੱਖਿਆ ਹੈ ਗੁਰੂ ਕੀ ਉਸ ਅਨੁਸਾਰ ਪਾਠ ਪੂਜਾ ਕਰਾ ਲਓ, ਹੋਰ ਸੇਵਾ ਕਰ ਲਓ, ਅਤੇ ਉਹਦੇ ਅਨੁਸਾਰ ਉਹ ਸੁੱਖ ਪ੍ਰਾਪਤ ਹੋ ਜਾਏ। ਉਹ ਵਿਸ਼ੇਸ਼ ਕਸੂਰ ਉਹਨਾਂ ਨੂੰ ਵਿਸ਼ੇਈ ਪੁਰਸ਼ ਕਹਿ ਦਿੱਤਾ ਹੈ। ਤੀਜੇ ਐਸੇ ਹਨ ਜਿਹੜੇ ਇਹਨਾਂ ਸੁੱਖਾਂ ਨੂੰ, ਸੰਸਾਰਕ ਸੁੱਖਾਂ ਨੂੰ ਠੀਕ ਹੈ, ਪਰ ਉਹਨਾਂ ਦਾ ਮੁੱਖ ਜਿਹੜਾ ਆਸ਼ਾ ਹੈ ਉਹ ਸੰਸਾਰਕ ਸੁੱਖਾਂ ਵਾਸਤੇ ਨਹੀਂ ਹੈ। ਹੋਰ ਸੁੱਖ ਸਹਿਜ ਹੀ ਸੁੱਖ ਦੁੱਖ ਪ੍ਰਾਪਤ ਹੋਣੇ ਕੰਮ ਕਰਨ ਅਨੁਸਾਰ ਜਾਂ ਪ੍ਰਾਰਭ ਦੇ ਅਨੁਸਾਰ ਉਹ ਹੋਣੇ ਹਨ, ਪਰ ਇਹਨਾਂ ਦੇ ਨਾਲ ਜਿਹੜੀ ਕੇਵਲ ਵਾਹਿਗੁਰੂ ਸੁੱਖ ਸਰੂਪ ਦੀ ਆਕਾਂਕਸ਼ਾ ਹੋਣੀ ਹੈ, ਇੱਛਾ ਹੋਣੀ ਹੈ, ਉਹਨੂੰ ਜਿਗਿਆਸੂ ਕਿਹਾ ਜਾਂਦਾ ਹੈ, ਅਧਿਕਾਰੀ ਕਿਹਾ ਜਾਂਦਾ ਹੈ। ਜਿਹਨੂੰ ਜੈਸੇ ਸਤਿਗੁਰੂ ਸਾਹਿਬ ਜੀ ਦਾ ਫੱਗਣ ਦੇ ਮਹੀਨੇ ਦੇ ਆਰੰਭ ਵਿੱਚ ਹੀ ਪਹਿਲੀ ਪੰਕਤੀ ਫਾਲਗੁਣ ਆਨੰਦ ਅਪਾਰ ਅਪਾਰ ਜਨਾ, ਜਿਸ ਆਨੰਦ ਦੀ ਪ੍ਰਾਪਤੀ ਵਾਸਤੇ ਵੀ ਜਿਹੜਾ ਕਦੇ ਵੀ ਇੱਕ ਰਸ ਰਵੇ ਔਰ ਸਭ ਤੋਂ ਵੱਧ ਹੋਵੇ, ਜਿਸ ਆਨੰਦ ਨੂੰ ਪਾ ਕੇ ਹੋਰ ਕਿਸੇ ਵੀ ਜਿੰਨੇ ਵੀ ਸੰਸਾਰ ਹੈ ਇਹ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਾਂ ਵਿਸ਼ਨ ਲੋਕ ਤੱਕ ਜਾਂ ਸ਼ਿਵ ਲੋਕ ਤੱਕ, ਇੰਦਰ ਲੋਕ, ਸ਼ਿਵ ਲੋਕ, ਜੈਬੋ, ਉਹਦੀ ਨਹੀਂ ਇੱਛਾ ਹੁੰਦੀ। ਉਹ ਹੈ ਪਰਮੇਸ਼ਰ ਦੇ ਪ੍ਰਾਪਤੀ ਦੇ ਕਰਨ ਵਾਲਾ ਅਧਿਕਾਰੀ, ਉਹਨੂੰ ਕਹਿੰਦੇ ਨਿਸ਼ਕਾਮ। ਵੀ ਹੋਰ ਜਿਹੜੀਆਂ ਸੁਖਾਂ ਦੀਆਂ ਟਿਕਾਣਿਆਂ ਦੀਆਂ ਸੰਖ ਨਾਭ ਸੰਖ ਥਾਵ ਅਗਮ ਅਗਮ ਅਸੰਖ ਲੋਭ ਅਸੰਖ ਹੈ ਹੈ ਸਿਰ ਪਾਰ ਹੋਏ। ਕਿਉਂਕਿ ਸ੍ਰੀ ਜਪਜੀ ਸਾਹਿਬ ਜੀ ਦੀਆਂ ਇੱਕ ਇੱਕ ਪੌੜੀਆਂ ਦੇ ਵਿੱਚ ਉਹਨਾਂ ਨੇ ਵੀ ਜਿਹੜਾ ਸਿਧਾਂਤ ਹੈ ਵਰਣਨ ਕੀਤਾ ਬੜਾ ਸੂਤਰ ਰੂਪ ਕਰਕੇ ਔਰ ਸੂਖਮ ਰੂਪ ਦੇ ਵਿੱਚ ਵਰਣਨ ਕੀਤਾ ਹੈ। ਤੀਰਥ ਨਹਾਵਾ ਜੇ ਤਸਪਾਵਾਂ ਆਮ ਗੁਰਮੁਖ ਜਪਜੀ ਸਾਹਿਬ ਦੀਆਂ ਨੇ ਯਾਦ ਹੈ ਪੜ੍ਹਦੇ ਨੇ ਉਹਦੇ ਪੜ੍ਹਨ ਪੜ੍ਹਨ ਵਿੱਚ ਵੀ ਭੇਜ ਹੁੰਦਾ ਪੜ੍ਹ ਲਿਆ ਪਤਾ ਲੱਗੇ ਹੀ ਨਾ ਵੀ ਜਪਜੀ ਸਾਹਿਬ ਕਹਿੰਦਾ ਕੀ ਹੈ। ਜਪਜੀ ਸਾਹਿਬ ਜਪ ਜੀ ਇਹ ਪਦ ਆਉਂਦਾ ਹੈ ਗੁਰਪ੍ਰਸਾਦ ਜਪ ਜਿਹੜਾ ਗੁਰਪ੍ਰਸਾਦ ਤੱਕ ਹੈ ਇਹ ਜਪਣੇ ਯੋਗ ਮੰਤਰ ਹੈ। ਜਿੱਥੇ ਪੱਪੇ ਨੂੰ ਔਂਕੁਰਾਵੇ ਉਹ ਤਾਂ ਸੰਗਿਆਵਾਚਕ ਹੈ ਪਾਪ ਉਹ ਤੋਂ ਨਾਮ ਲਿਆ ਜਾਂਦਾ ਹੈ ਉਹ ਹੈ ਵੀ ਮੰਤਰ। ਮੰਤਰ ਕਿਹਨੂੰ ਕਹਿੰਦੇ ਹੈ ਜਿਹੜਾ ਕੋਈ ਵਰਨਾ ਦੇ ਸਮਦਾ ਦੇ ਸਹਿਤ ਉਹ ਵਾਕ ਦੀ ਮਰਿਆਦਾ ਅਨੁਸਾਰ ਉਚਾਰਨ ਕੀਤਾ ਹੈ ਉਹ ਮੰਤਰ ਹੈ ਚਾਹੇ ਕਾਵਿ ਰਚਨਾ ਵਿੱਚ ਹੈ ਚਾਹੇ ਵਾਤਕ ਹੈ। ਇਸ ਉੱਤੇ ਵੀ ਕਾਫੀ ਵਿਚਾਰ ਹੁੰਦੀ ਹੈ ਜਿਹੜੇ ਜਪਜੀ ਸਾਹਿਬ ਦੇ ਵਿੱਚ ਕਿਤੇ ਜਪ ਨੂੰ ਔਂਕੜ ਆ ਗਈ ਜਪ ਨੂੰ ਸਿਆਰੀ ਆ ਗਈ ਇਹ ਜਾਂ ਜੱਜੇ ਨੂੰ ਲਾਂ ਆ ਗਈ ਜੱਜੇ ਨੂੰ ਸਿਆਰੀ ਆ ਗਈ ਉਹ ਵੀ ਸੰਕੇਤ ਹੈ। ਚਲੋ ਇੰਨੇ ਡੂੰਘੇ ਵਿਚਾਰ ਦੇ ਵਿੱਚ ਜੇ ਆਮ ਸਧਾਰਨ ਚਾਹਵਾਨ ਜਪਜੀ ਸਾਹਿਬ ਪੜ੍ਹਦੇ ਵੀ ਪੁੰਨ ਰੂਪ ਹੁੰਦਾ ਹੈ ਬਾਣੀ ਪੜ੍ਹਨਾ ਜਿੰਨਾ ਸਮਾਂ ਹੋਊਗਾ ਉਹ ਚੰਗਾ ਹੀ ਹੋਊਗਾ ਉਹਨਾਂ ਪੜ੍ਹਦਿਆਂ ਤਾਂ ਅਤੇ ਪੜ੍ਹਨ ਪੜ੍ਹਨ ਦੇ ਵਿੱਚ ਵੀ ਭੇਦ ਹੈ ਇੱਕ ਪੜ੍ਹੀ ਜਾਣਾ ਆ ਉਹਦਾ ਮਤਲਬ ਪਤਾ ਨਹੀਂ ਹੈ ਇੱਕ ਭਾਵ ਅਨੁਸਾਰ ਪੜ੍ਹਨਾ ਹੈ ਇੱਕ ਪੜ੍ਹਨਾ ਅਤੇ ਸੁਣਨਾ ਜਿਹੜਾ ਹੈ ਉਹ ਐਸੇ ਜੈਸੇ ਪੁਰਸ਼ਾਂ ਦੀਆਂ ਵਿਚਾਰਾਂ ਦੇ ਭੇਦ ਹਨ ਉਹਦੇ ਅਨੁਸਾਰ ਹੈ। ਸੋ ਐਸੇ ਪੜ੍ਹਨ ਵਾਲਿਆਂ ਨੂੰ ਵੱਖੋ ਵੱਖਰੇ ਹੀ ਉਹਦੇ ਫਲ ਪ੍ਰਾਪਤ ਹੁੰਦੇ ਹੈ ਅਤੇ ਉਨੇ ਉਨੇ ਹੀ ਹੁੰਦੇ ਹੈ ਅਤੇ ਗਿਆਨ ਵਾਸਤੇ ਵੀ ਵਾਹਿਗੁਰੂ ਪਰਮੇਸ਼ੁਰ ਦਾ ਗਿਆਨ ਹੋ ਜਾਏ ਵੀ ਉਹ ਗਿਆਨ ਦੇ ਵੀ ਭੇਦ ਹਨ ਗਿਆਨ ਹੁਣ ਆਮ ਜਿਹੜਾ ਗਿਆਨ ਦੇ ਆਮ ਸੰਸਾਰੀ ਲੋਕਾਂ ਦੇ ਵਿੱਚ ਇਸ ਦੀ ਵਰਤੋਂ ਹੈ ਉਹ ਕਹਿੰਦੇ ਵੀ ਗਿਆਨ ਹੋ ਗਿਆ ਵੀ ਕੋਈ ਵਸਤੂ ਹੈ ਇੱਕ ਤਾਂ ਸੰਸਾਰਿਕ ਚੀਜ਼ਾਂ ਨੇ ਇੱਕ ਪਰਮੇਸ਼ੁਰ ਹੈ ਸੰਸਾਰਿਕ ਚੀਜ਼ਾਂ ਦੇ ਵਿੱਚ ਇਹ ਹੋਰ ਬੇਅੰਤੀ ਪਦਾਰਥ ਹਨ ਉਹ ਚੀਜ਼ ਸਾਹਮਣੇ ਆ ਗਈ ਪ੍ਰਤੱਖ ਹੋ ਗਈ ਕਹਿੰਦੇ ਉਹਦਾ ਗਿਆਨ ਹੋ ਗਿਆ ਵਿਚਾਰਵਾਨ ਵਿਦਵਾਨਾਂ ਦੇ ਵਿਚਾਰ ਅਨੁਸਾਰ ਕੇਵਲ ਇਹੀ ਅਰਥ ਨਹੀਂ ਹੈ। ਚਲੋ ਆਮ ਸਧਾਰਨ ਲੋਕਾਂ ਵਾਸਤੇ ਜਿਵੇਂ ਇੱਕ ਤਾਂ ਕਥਾ ਸੁਣਨ ਵਾਸਤੇ ਆਉਂਦੇ ਹੈ ਸੰਗਤ 'ਚ, ਉਹਨਾਂ ਦੇ ਵਿੱਚ ਕੋਈ ਘੱਟ ਵਿੱਦਿਆ ਵਾਲਾ ਵੀ ਹੁੰਦਾ, ਬਹੁਤੀ ਵਿੱਦਿਆ ਵਾਲਾ ਵੀ ਹੁੰਦਾ, ਕਈ ਅੱਖਰਾਂ ਦੇ ਜਾਣਨ ਨੂੰ ਵਿੱਦਿਆ ਕਹਿੰਦੇ ਨੇ, ਉਹ ਨਹੀਂ ਹੁੰਦਾ। ਪਰ ਉਹ ਕਥਾ ਸੁਣਨ ਵਾਸਤੇ ਆ ਜਾਂਦੇ, ਉਹਦਾ ਮਤਲਬ ਜਿਹੜਾ ਕਥਾ ਕਰਨ ਵਾਲਾ ਹੈ ਉਹ ਸੁਖਾਲੇ ਢੰਗ ਦੇ ਨਾਲ ਉਹਨਾਂ ਦੇ ਭਾਵਾਂ ਨੂੰ ਦੱਸਦਾ ਹੈ, ਉਹਨਾਂ ਨੂੰ ਆਮ ਜਿਹੜੀ ਹੈ ਭਾਸ਼ਾ ਸਾਡੀ ਲੋਕਾਂ ਦੀ ਵਰਤਣ ਦੀ ਸਰਲ ਅਤੇ ਠੇਠ ਉਹਦੇ ਵਿੱਚ ਸਮਝ ਲੈਂਦਾ ਵੀ ਹਾਂ ਗੱਲ ਇਹੀ ਹੈ। ਇੱਕ ਸਾਧਨ ਤਾਂ ਇਹ ਹੈ ਵੀ ਤੀਰਥ ਨਾਵਾਂ ਜੇਤ ਸਮਾਵਾਂ ਬਿਨ ਪਾਣੇ ਕੇ ਨਾਏ ਕਰੀ, ਜੇਤੀ ਸਿੱਠ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ। ਇੱਕ ਸਧਾਰਨ ਲੱਕਸ਼ਣ ਹੁੰਦਾ ਹੈ, ਇੱਕ ਵਿਸ਼ੇਸ਼ ਲੱਕਸ਼ਣ ਹੁੰਦਾ ਹੈ। ਹੁਣ ਜਿਹੜਾ ਕਰਮ ਪਦ ਹੈ ਬਿਨ ਕਰਮਾਂ ਕੇ ਮਿਲਣ ਲਈ, ਕਰਮ ਕੀ ਕੰਮ ਕਰਨਾ, ਜੇ ਕੋਈ ਕੰਮ ਕਰੂਗਾ ਤਾਂ ਉਹਦੇ ਕੰਮ ਦਾ ਉਹਨੂੰ ਫਲ ਮਿਲਣਾ ਹੈ। ਅਤੇ ਜੇ ਕੰਮ ਹੀ ਨਾ ਕਰੂ, ਜੇ ਕੋਈ ਮਾੜਾ ਕੰਮ ਨਾ ਕਰੂ ਤਾਂ ਉਹਨੂੰ ਦੁੱਖ ਹੋਣਾ ਹੀ ਨਹੀਂ ਹੈ, ਜੇ ਕੋਈ ਚੰਗਾ ਕੰਮ ਕਰੂ ਉਹਨੂੰ ਸੁੱਖ ਹੋਣਾ ਹੀ ਹੋਣਾ ਹੈ। ਇਸ ਕਰਕੇ ਬਿਨ ਕਰਮਾਂ ਕੇ ਮਿਲੇ ਕੀ ਮਿਲਦਾ ਹੈ, ਕਿ ਮਿਲੇ ਲਈ, ਇੱਕ ਲਈ ਪਦਵੀ ਕਿਸੇ ਨੇ ਕੀ ਚੀਜ਼ ਲੈ ਲਈ ਹੈ। ਇਹ ਦੋ ਚੀਜ਼ਾਂ ਦਾ ਜਿਹਦੇ ਵਿੱਚੋਂ ਭਾਵ ਸਤਿਗੁਰੂ ਸਾਹਿਬ ਜੀ ਦਾ, ਜਿਵੇਂ ਗੁਰੂ ਘਰ ਦੇ ਵਿੱਚ ਵੀ ਗੁਰੂ ਘਰ ਦੇ ਵੀ ਤੀਰਥ ਹਨ, ਕਿ ਕਿਸ ਤਰ੍ਹਾਂ ਉੱਥੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ, ਜਿਵੇਂ ਸੁਣੇ ਦੀਆਂ ਪੌੜੀਆਂ ਦੇ ਵਿੱਚ ਵੀ ਸੁਣੋਗੇ ਤਾਂ ਫਿਰ ਪਤਾ ਲੱਗੂਗਾ। ਸੁਣਿਆ ਅੱਠ ਸੱਠ ਕਾ ਇਸ਼ਨਾਨ, ਅਠਾਹਠ ਤੀਰਥ ਹੈ ਉਹਨਾਂ ਦੇ ਉੱਤੇ ਇਸ਼ਨਾਨ ਦਾ ਫਲ ਇਹ ਹੁੰਦਾ, ਸੁਣੀਏ ਤਾਂ ਫਿਰ ਹੀ ਪਤਾ ਲੱਗੂ। ਬਿਨ ਕਰਮਾਂ ਕੇ ਮਿਲਣ ਲਈ ਮਤ ਵਿੱਚ ਹੁਣ ਆ ਗਏ ਪਰਮਾਰਸ ਦੀ ਗੱਲ। ਇਹ ਦੋ ਪੰਕਤੀਆਂ ਦੇ ਵਿੱਚ ਤਾਂ ਇੰਨਾ ਦੱਸ ਦਿੱਤਾ ਆਮ ਸਧਾਰਨ ਸੰਸਾਰ ਦੀ ਰੀਤੀ। ਹੁਣ ਆ ਗਈ ਹੈ ਪਰਮੇਸ਼ਰ ਦੀ, ਉਹ ਵੀ ਸੁਣਨਾ ਅਤੇ ਫਿਰ ਸੁਣ ਕੇ ਅੱਗੇ ਕੀ ਕਰਨਾ ਚਾਹੀਦਾ, ਫਿਰ ਉਹ ਅਤੇ ਨਾਲ ਸੁਣਨਾ ਕਿਵੇਂ ਚਾਹੀਦਾ ਹੈ ਅਤੇ ਕਰਨਾ ਕਿਵੇਂ ਚਾਹੀਦਾ ਹੈ। ਅਸੀਂ ਸਾਰ ਸੰਗਤ ਦੇ ਵਿੱਚ ਆਉਂਦੇ ਹਾਂ ਸਾਰੇ, ਕਈਆਂ ਨੂੰ ਆਪਣੇ ਗੁਰਮੁਖਾਂ ਨੂੰ ਸੁਣ ਕੇ ਉਹ ਅੱਗੇ ਮੰਨਣ ਕਰਦੇ ਹੈ, ਅਤੇ ਜਿਹਨੂੰ ਕਮਾਈ ਕਹਿੰਦੇ ਹੈ ਕਮਾਈ ਕਰਦੇ ਹੈ। ਕੋਈ ਕਹਿੰਦਾ ਜੀ ਮੈਨੂੰ ਨਾਮ ਜਾਂ ਹੋਰ ਸੁਣ ਲਿਆ ਹੋਇਆ, ਇਸ ਤਰ੍ਹਾਂ ਹੁਣ ਨਾਮ ਸੁਣਦਾ ਇਹਦੀ ਮੇਰਾ ਨਾਮ ਚੱਲ ਪਿਆ, ਜਾਂ ਉਹ ਕਹਿੰਦੇ ਜੀ ਅੰਕੇ ਨੇ ਮੇਰਾ ਨਾਮ ਚਲਾ ਦਿੱਤਾ ਹੈ, ਉਹਨੂੰ ਤਾਰੋ ਜੀ ਬੜੀ ਛੇਤੀ ਚੱਲਦੇ ਹੈ। ਇਹ ਸਤਿਗੁਰੂ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਉਹ ਲਿਖਿਆ ਹੋਇਆ ਹੈ, ਉਹੀ ਉਪਦੇਸ਼ ਗੁਰਬਾਣੀ ਦੇ ਰਹੀ ਹੈ। ਕੁਛ ਫਰਕ ਨਹੀਂ ਹੋ ਸਕਦਾ, ਕਿਉਂਕਿ ਜੇ ਕੋਈ ਆਮ ਸਧਾਰਨ ਪੁਰਸ਼ ਕਹਿੰਦੇ ਹੋ ਸਕਦਾ, ਜੇ ਕੋਈ ਆਮ ਸਧਾਰਨ ਪੁਰਸ਼ ਗੱਲਾਂ ਬਾਤਾਂ ਕਰਦਾ ਹੈ ਤੇ ਉਹ ਲਿਖ ਦਿੰਦਾ ਹੈ, ਲਿਖ ਕੇ ਆਪਣੇ ਦਸਤਖਤ ਕਰ ਦਿੰਦਾ ਹੈ, ਤੇ ਉਹਦੀ ਜਿਹੜੀ ਅੰਦਰਲੀ ਆਸ਼ਾ ਉਹ ਬਾਹਰ ਅੱਖਰਾਂ ਦੇ ਵਿੱਚ ਆਈ ਹੈ, ਉਹਦੇ ਵਿੱਚ ਨਹੀਂ ਫਰਕ ਹੋ ਸਕਦਾ। ਇਸ ਕਰਕੇ ਜੋ ਗੁਰਬਾਣੀ ਲਿਖੀ ਹੋਈ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਇਸ ਰੂਪ ਧਾਰ ਕੇ ਉਪਦੇਸ਼ ਦਿੱਤਾ, ਉਹੀ ਉਪਦੇਸ਼ ਦੇ ਰਹੀ ਹੈ, ਉਹਦੇ ਵਿੱਚ ਫਰਕ ਨਹੀਂ ਹੈ। ਹੁਣ ਸਾਨੂੰ ਇਹ ਕਈਆਂ ਨੂੰ ਵੀ ਛੇਤੀ ਹੋ ਗਿਆ, ਉਹਨਾਂ ਜੀ ਅਭਿਆਸ ਕਰਦੇ ਜਾਂ ਅੰਕਾ ਗੁਰੂ ਧਾਰੋ ਜੀ, ਰਾਧਾ ਸਵਾਮੀ ਨੂੰ ਧਾਰੋ ਜੀ, ਉਹ ਨਾਮ ਚਲਾ ਦਿੰਦੇ ਹੈ ਬੜੇ ਨਾਲੇ, ਉਹਨਾਂ ਦੇ ਜਿਹੜੇ ਰੀਤੀ ਹੈ ਰਹਿਣੀ ਹੈ ਉਹ ਬੜੀ ਸੁਖਾਲੀ ਹੈ, ਜਿਵੇਂ ਗੁਰੂ ਮਹਾਰਾਜ ਨੇ ਦੱਸੀ ਹੈ, ਕਠਿਨ ਹੈ ਅੰਮ੍ਰਿਤ ਛਕੋ, ਕੇਸ ਰੱਖੋ ਅਤੇ ਹੋਰ ਰਹਿਤਾਂ ਰੱਖੋ ਅਤੇ ਆਹ ਨਾ ਕਰੋ, ਅਤੇ ਇਸ ਕਰਕੇ ਫਿਰ ਤੁਹਾਨੂੰ ਜਾ ਕੇ ਕਿਤੇ ਉਹ ਸਾਰੇ ਅੱਗੇ ਲੱਛਣ ਕਹੇ ਨੇ, ਫਿਰ ਜਾ ਕੇ ਕਿਤੇ ਤੁਹਾਨੂੰ ਉਹ ਵਾਹਿਗੁਰੂ ਪਰਮੇਸ਼ਰ ਦੀ ਸਾਖਿਆਤਤਾ ਹੋਵੇਗੀ। ਇਸ ਕਰਕੇ ਅੱਜ ਤੋਂ ਹੀ ਨਹੀਂ ਪਹਿਲਾਂ ਤੋਂ ਵੀ ਵਾਹਿਗੁਰੂ ਪਰਮੇਸ਼ਰ ਪਰਮਾਤਮ ਸਰੂਪ ਈਸ਼ਵਰ ਕਹੋ, ਰਾਮ ਕਹੋ, ਹਰ ਕਹੋ, ਇਹਦੇ ਬਹੁਤ ਸਾਰੇ ਵੱਖੋ ਵੱਖਰੇ ਸਰੂਪ ਕਹੇ ਨੇ, ਜੋ ਹੈ ਕੀ ਹੈ ਕਿਸ ਤਰ੍ਹਾਂ ਦਾ ਹੈ ਉਹਦੇ ਪ੍ਰਾਪਤੀ ਵਾਸਤੇ ਕਹੇ ਨੇ। ਸੋ ਸਾਰੀ ਦੁਨੀਆਂ ਦੇ ਵਿੱਚ ਵੀ ਵੱਖੋ ਵੱਖਰੇ ਕੋਈ ਹੋਏ ਹੈ, ਜਿਸ ਤਰ੍ਹਾਂ ਮੁਸਲਮਾਨਾਂ ਦੇ ਆਪਣੇ ਪੈਗੰਬਰ ਹੋਏ ਹੈ, ਆਮ ਕਰਕੇ ਮੁਹੰਮਦ ਨੂੰ ਲੋਕ ਜਾਣਦੇ ਹੈ ਅਤੇ ਉਹਨਾਂ ਦੇ ਮੁੱਢ ਨੂੰ ਕੋਈ ਕੋਈ ਜਾਣਦਾ, ਉਹਨਾਂ ਦੇ ਵਿੱਚ ਵੱਖੋ ਵੱਖਰੇ ਖਿਆਲ, ਅਤੇ ਉਹ ਕਹਿੰਦੇ ਵੀ ਸਾਨੂੰ ਉਹ ਜਿਹੜਾ ਪਰਮੇਸ਼ੁਰ ਹੈ ਉਸਨੇ ਦਰਸ਼ਨ ਦਿੱਤੇ ਅਤੇ ਉਸਨੇ ਇਹ ਕਿਹਾ। ਦੂਸਰੇ ਇਹ ਕਹਿੰਦੇ ਆ ਇਸ ਤਰ੍ਹਾਂ ਖੱਟ ਸ਼ਾਸਤਰ ਬਣੇ ਹੈ, ਬੋਧੀ ਹੈ, ਜੈਨੀ ਹੈ, ਹੋਰ ਹੈ, ਉਹ ਸੰਸਾਰ ਦੇ ਵਿੱਚ ਬਹੁਤ ਰੌਲਾ ਗੋਲਾ ਹੈ ਇਸ ਗੱਲ ਦਾ ਵੀ। ਫਿਰ ਉਹ ਚਰਚਾ ਕਰਦੇ ਨੇ ਵੀ ਇਸ ਤਰ੍ਹਾਂ ਸਾਡਾ ਜਿਹੜਾ ਪਰਮਾਤਮਾ ਐਸਾ ਸਰੂਪ ਇਹੀ ਹੈ, ਦੂਸਰੇ ਕਹਿੰਦੇ ਸਾਡਾ ਐਸੇ ਹੀ ਹੈ। ਇਸ ਕਰਕੇ ਠੀਕ ਹੈ, ਜਿਹਨਾਂ ਦੀ ਸਧਾਰਨ ਬੁੱਧੀ ਹੈ ਔਰ ਗੁਰਮਤ ਦੇ ਅਨੁਸਾਰ ਵਿਚਾਰ ਕਰਨ ਵਾਲਾ ਵਿਚਾਰ ਨੂੰ ਆਪ ਮੰਨਣ ਵਿੱਚ ਲਿਆਉਂਦਾ ਹੈ ਅਤੇ ਉਹਦਾ ਨਿਸ਼ਚਾ ਵੀ ਹੈ ਅਤੇ ਉਹ ਤੋਂ ਸੁਣ ਕੇ ਫਿਰ ਆਪਣੇ ਅੱਗੇ ਉਹਦੀ ਵਰਤੋਂ ਕਰੇ, ਉਹਦੀ ਕਮਾਈ ਕਰੇ ਅਤੇ ਫਿਰ ਉਹਨੂੰ ਉਹ ਸਰੂਪ ਪ੍ਰਗਟ ਹੋ ਜਾਂਦਾ ਹੈ। ਇੱਕ ਪੰਕਤੀ ਹੈ ਅੱਗੇ, ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਸੁਣਨ ਦਾ ਭੇਦ ਹੈ, ਕਿਉਂਕਿ ਬਾਹਰਲੀਆਂ ਚੀਜ਼ਾਂ ਦਾ ਤਾਂ ਨਾਂ ਲਿਆ ਮਹਾਰਾਜ ਨੇ, ਅਤੇ ਜਿਹੜੀਆਂ ਹੁਣ ਬ੍ਰਹਮ ਵਿੱਦਿਆ ਵਿੱਚ ਹੈ ਜਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਗਟ ਕਰਨ ਵਾਲੀ ਚੀਜ਼ ਹੈ ਉਹ ਬਾਹਰਲੇ ਨੂੰ ਦੱਸ ਕੇ ਤਾਂ ਉੱਥੇ ਹੀ ਵੀ ਮੱਤ ਵਿੱਚ ਰਤਨ ਜਵਾਹਰ ਮਾਣਿਕ, ਵੀ ਮਤੀ ਦੇ ਅੰਦਰ ਹੀ ਰਤਨ ਹੈ, ਮਤੀ ਦੇ ਅੰਦਰ ਹੀ ਜਵਾਹਰ ਹੈ, ਮਤੀ ਦੇ ਵਿੱਚ ਮਾਣਿਕ ਹੈ, ਇਹ ਚੀਜ਼ਾਂ ਬਾਹਰਲੀਆਂ ਨੇ, ਇੱਕ ਵਾਹਿਗੁਰੂ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਨੇ, ਬੜੀਆਂ ਹੈ ਪੱਥਰ ਹੀ ਉਹ, जैसे सतगुरु नानक साहिब ने खार समुंदर टंडोली है, एक मणिया पावे, कोई मणि पा लूगा, कोई थोड़ा समा हो रहा ने, फिर उस तरह ही वाहगुरु के हुक्म चो खत्म हो जानी है तो पत्थर है, उन्होंने तो कुछ छोटा उपदेश प्राप्त होना है। वाहगुरु परमेश्वर का वो एक अमोलिक चीज़ा वो अपने विद्वता के ढंग के नाल उसके अर्थ ग्रहण करने वास्ते वो लक्षणा वृत्ति द्वारा या व्यंजना वृत्ति द्वारा या चमत्कारी वृत्ति द्वारा उनके अर्थ ग्रहण किए जाते हैं। सुनता लिया कहते सुनद सारी कई ऐसा हो गया, कोई कहने जी साडा चल पिया, कोई कहने जी सानू ऐसा हो गया जी सानू सरगुण स्वरूप दे जी दर्शन होंगे है जी, या नाम साडा चल पिया जी, कोई कहना असं निराकार दे टिकते हैं जी। देखो परमात्मा दा परमात्मा परम आत्मा कहण विच ते इक ही है, आत्मा भी इक ही है, ते उहदे अगे किन्ने रूप हो गए, नाम दे किन्ने रूप हो गए, अगे खोलण तों उहदे मत विच रतन जवाहर माणिक सानू सुन के क्यों नहीं ओही जी तीव्रतांग ते मन जिहड़ा है वह क्यों नहीं परमेश्वर वाली प्रवृत्त हुंदा या निष्काम हो के असी सिमरन करदे या होर चीज़ां दे विच। जे एक गुर की सिख सुनी मत विच रतन, पहला मन दे विच रतन है वैराग हो गए, वो पूरी तीव्रता होवे, तड़प होवे, जो कोई आन मिलावे मेरा प्रीतम प्यारा हो तिस पे आप विचाई दर्शन हर देखन के चाही। इस करके जेदे अंदर ऐसी इच्छा होवेगी वाहिगुरु दे होर ना पासे वलों वाशना तो रहित हो जूगा भी मैं नहीं ना सुखा नू चाहुंदा, या निशाना नहीं सुख सुख तो सहज ही होना है, चंगी चीज़ों का मिठी चीज़ का सुख कौड़ी का कोई नहीं चाहुंदा, वो सहज ही उन्होंने तो फिर नेक कमाई करके। जे एक गुर की सिख सुनी जे कर, इतने जे नू ना आ जिथे जय नू अगे अगली पौड़ी विच जे तिस नदर ना आवे उत्थे जिहड़े दा अर्थ है, इसे नू ऐसे संकेतां नू वो बड़े बड़े जिहड़े अजकल दी विद्या अनुसार उन्होंने शब्द घड़े हुए ने उहनू व्याकरण कह दिंदे है। अगला सुन के ही हो जी करता कर्म क्रिया जी आई, जिहड़ा बेचारा नहीं जाने वो ही हैरान हो जाता है। जे गुरु की सिख सुनी जे गुरु की सिख्या सुनी जावे, इनू अर्थापति विद्वान ने हुण यही जी लफ्ज बोले तो आम नू कहिंदे अर्थापति प्रमाण भी कहने, प्रमाण तो बिना ज्ञान नहीं होता। मातृज रतन जवाहर माणिक, माणिक तो है सरवण तो होया, माणिक का अर्थ है मनन, वैराग सहित गुरु की निष्काम होके वैराग सहित गुरु की सिख्या नु सुनू, उसका माणिक मनन करूँ ते फिर जवाहर उसकी ज्ञान व्यवस्था आ जाएगी। इस करके हुण तां सुन लिया, चलो बहुतियां नूं कहिंदे जी असीं किथे जपजी साहब का पाठ करना है ते एवें इधर बहुते हुई जो जपजी साहब का पाठ करना होगी, चलो छेती कर लो या होर चीज कर लिया, फल तो उहदा भी होऊगा, नहीं हुंदा, फल हरेक चीज़ का ही हुंदा। ਤੇ ਇੱਕ ਨਾ ਨੇ ਇਸ ਵਿਚਾਰ ਦੇ ਨਾਲ ਉਸਦਾ ਮੰਨਣ ਕਰਨਾ ਹੈ ਤੇ ਉਸਦੇ ਸਰੂਪ ਦਾ ਬੋਧ ਜਾਂ ਹੋਰ ਚੀਜ਼ ਹੈ ਤੇ ਭਾਵਨਾ ਵੀ ਹੈ। ਉਹਨਾਂ ਨੂੰ ਜਾ ਕੇ ਫਿਰ ਗਿਆਨ ਹੁੰਦਾ ਹੈ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਦੀ ਸਾਖਿਆਤਤਾ ਹੁੰਦੀ ਹੈ। ਉਹਦੇ ਵਿੱਚ ਵੀ ਸਰਗੁਣ ਦੇ ਅਤੇ ਨਿਰਗੁਣ ਦੇ ਭੇਦ ਹਨ। ਰਹੋ ਵਿਚਾਰ। ਸੋ ਇਹ ਪਹਿਲੇ ਮਾਘ ਦੇ ਮਹੀਨੇ ਵਿੱਚ ਉਸਦੇ ਸਾਧਨ ਦੱਸੇ ਹੈ ਪਹਿਲਾਂ ਵੀ ਕਿਸ ਤਰੀਕੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਸਾਖਿਆਤ ਹੋ ਸਕਦਾ, ਪ੍ਰਗਟ ਹੋ ਸਕਦੇ, ਦਰਸ਼ਨ ਹੋ ਸਕਦੇ ਹੈ, ਗੱਲਾਂ ਬਾਤਾਂ ਹੋ ਸਕਦੀਆਂ, ਸਭ ਕੁਝ ਅਤੇ ਨਾਮ ਦੀਆਂ ਅਵਸਥਾ ਖੁੱਲ੍ਹ ਸਕਦੀਆਂ। ਉਹ ਸਾਰਾ ਉਹ ਸਾਧਕ ਦੱਸੀ ਹੈ ਵੀ ਇਹ ਜਿਸ ਨੂੰ ਇੱਛਾ ਹੋਵੇ ਅਤੇ ਸਾਧੂ ਦੀ ਸੰਗਤ ਹੋਵੇ ਉਹ ਅਜੇ ਨਾ ਹੋਵੇ। ਸਾਧਾਂ ਨੇ ਵੀ ਫਿਰ ਵਿਚਾਰ ਦੱਸੇ ਨੇ ਸਾਰੇ ਗੁਰਬਾਣੀ 'ਚ। ਉਹ ਸਾਧ ਸੰਗਤ ਦੇ ਨਾਲ ਮਿਲੇ। ਗੁਰਮਤ ਦੇ ਅਨੁਸਾਰ ਇੱਕ ਸਿੱਖ ਦੋਏ ਸਾਧ ਸੰਗ, ਉਹ ਵੀ ਸੰਗਤ ਹੋ ਗਈ ਇੱਕ ਦੂਜੇ ਦੀ, ਵਿਚਾਰ ਹੋ ਗਿਆ। ਬਹੁਤੇ ਹੁਣ ਤਾਂ ਵੀ ਉਹਨਾਂ ਦੇ ਵਿੱਚ ਵੀ ਭੇਦ ਹਨ। ਕੋਈ ਸਰੀਰ 'ਤੇ ਕੰਟਰੋਲ ਕਰਨ ਵਾਲਾ, ਕੋਈ ਇੰਦਰੀਆਂ 'ਤੇ ਕੰਟਰੋਲ ਕਰਨ ਵਾਲਾ, ਕੋਈ ਮਨ 'ਤੇ ਕੰਟਰੋਲ ਕਰਨ ਵਾਲਾ, ਬੁੱਧ ਚਿੱਤ 'ਤੇ ਕੰਟਰੋਲ ਕਰਕੇ ਅੱਗੇ ਜੀਵ ਭਾਵ ਨੂੰ ਦੂਰ ਕਰਕੇ ਉਹ ਹਰ ਘੱਟ ਘੱਟ ਮੈਂ ਹਰ ਜੀਵ ਵਸੈ ਉਹਨੂੰ ਪ੍ਰਗਟ ਕਰਨ ਵਾਲਾ, ਉਹ ਬਿਰਲੇ ਹੋਣਗੇ। ਚਲੋ ਇੰਨਾ ਤਾਂ ਜ਼ਰੂਰੀ ਹੋਵੇ ਨਾ ਵੀ ਜੇ ਕਿਸੇ ਨੇ ਸਿੱਖ ਬਣਨਾ ਹੈ ਜਾਂ ਸਿੰਘ ਸਜਣਾ ਹੈ, ਪਹਿਲਾਂ ਸਿੱਖਣਾ ਸੀ ਵੀ ਸਿੰਘ ਦਸਮ ਪਾਤਸ਼ਾਹ ਨੇ ਕਿਹਾ ਵੀ ਹੁਣ ਇਹ ਜਿਹੜੀ ਮਰਿਆਦਾ ਵਾਹਿਗੁਰੂ ਪਰਮੇਸ਼ਰ ਵੱਲੋਂ ਉਹੀ ਅਤੇ ਸਿੱਖਿਆ ਲੈ ਕੇ ਅਤੇ ਉਹਨੂੰ ਸਿੰਘ ਕਿਹਾ ਜਾਊਗਾ। ਅਤੇ ਹਮੇਸ਼ਾ ਤਾਂ ਵਿਅਕਤੀ ਰੱਖਣੀ ਨਹੀਂ ਹੈ, ਅਤੇ ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਉਹ ਪੰਥ ਬਣਾ ਦਿੱਤਾ ਵੀ ਉਹ ਆਪ ਜਿਹੜੇ ਇਸ ਤਰ੍ਹਾਂ ਉਸ 'ਤੇ ਚੱਲਣ ਵਾਲੇ ਹੈ ਉਹ ਇਹ ਵਿਚਾਰ ਅੱਗੇ ਦੱਸਿਆ ਕਰਨਗੇ। ਉਹ ਹੋ ਗਈ ਸਾਧ ਸੰਗਤ। ਅਤੇ ਉਹ ਫਿਰ ਗੁਰੂ ਦੀ ਵੀ ਲੋੜ ਹੈ ਸਾਧ ਸੰਗਤ। ਉਹ ਜੋ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤੇ ਹੈ, ਔਰ ਹੁਣ ਤੱਕ ਅਸੀਂ ਵੀ ਗੁਰਬਾਣੀ ਤਾਂ ਕੀ ਕਹਿੰਦੇ ਜੀ ਦਸਮ ਪਾਤਸ਼ਾਹ ਜੀ ਬਾਣੀ ਜਾਂ ਹੋਰ ਸੀ, ਦਸਮ ਪਾਤਸ਼ਾਹ ਨੇ ਤਾਂ ਸਾਰਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤਾ ਹੈ ਬਿਨਾਂ ਵੇਖਣ ਤੋਂ। ਫਿਰ ਕੋਈ ਫਰਕ ਰਹਿ ਗਿਆ? ਸੋ ਇਹ ਉਪਦੇਸ਼ ਜਿੱਥੋਂ ਪ੍ਰਾਪਤ ਹੋਣ ਉਹ ਤਾਂ ਰਹਿ ਨਹੀਂ ਸਕਦੇ। ਜੇ ਜ਼ਬਾਨੀ ਤਾਂ ਬਹੁਤ ਫਰਕ ਪੈ ਜਾਊਗਾ ਅਗਲਿਆਂ ਤੋਂ ਅੱਗੇ ਸੁਣ ਕੇ, ਜੇ ਘੱਟ ਵੱਧ ਲਗਾ ਮਾਤਰ ਜੇ ਹੋਰ ਚੀਜ਼ ਹੋ ਸਕਦੀ, ਇਸ ਕਰਕੇ ਲਿਖਣ ਦੇ ਵਿੱਚ ਆਵੇ ਤਾਂ ਉਹ ਚੀਜ਼ ਠੀਕ ਰਹਿ ਸਕਦੀ ਜੋ ਘੱਟ ਵੱਧ ਨਹੀਂ ਹੋ ਸਕਦੀ। ਅਤੇ ਜਿੱਥੇ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਬਾਣੀ ਉਪਦੇਸ਼ ਲਿਖੇ ਹੋਣਗੇ ਉਹਨਾਂ ਦਾ ਉਨਾ ਹੀ ਸਤਿਕਾਰ ਹੈ ਜਿੰਨਾ ਆਪਣੇ ਵਿਅਕਤੀਗਤ ਸਰੂਪ ਦਾ, ਸਗੋਂ ਉਹਦੇ ਨਾਲੋਂ ਵੀ ਵੱਧ ਹੈ। ਕਿਉਂਕਿ ਉਹ ਸਰੀਰ ਦੀ ਵਿਵਸਥਾ ਤਾਂ ਬਦਲਦੀ ਰਹਿੰਦੀ ਹੈ, ਇਹਨੂੰ ਬਦਲਣਾ ਨਹੀਂ, ਅੱਖਰ ਨਹੀਂ ਬਦਲਣੀ, ਲਗਾ ਨਹੀਂ ਬਦਲਣੀ, ਔਰ ਉਹੀ ਗਿਆਨ ਹੋਣਾ ਹੈ। ਇਸ ਕਰਕੇ ਇਹਦਾ ਜਾਂ ਤਾਂ ਹਮਾਰੇ ਸਰੂਪ 'ਤੇ ਹੈ ਦੀਰਘ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਕਹੇ ਵੀ ਇਸ ਕਰਕੇ ਇਹ ਜਿਹੜਾ ਸਰੂਪ ਹੈ ਵਿਅਕਤੀਗਤ ਇਹਦੇ ਨਾਲੋਂ ਵੱਡਾ ਸਤਿਕਾਰ ਹੈ ਇਸਦਾ। ਭਗਤ ਜੀ ਦਾ ਵੀ ਬਚਨ ਜੇ ਕੋਈ ਤੁਸੀਂ ਤਾਂ ਇਹਨਾਂ ਨੂੰ ਮੱਥੇ ਟੇਕਦੇ ਹੋ ਜਾਂ ਹੋਰ ਚੀਜ਼, ਤੁਹਾਨੂੰ ਕੀ ਲੱਗਦਾ भगत रविदास जी तर तार अपवित्र कर मानिए रे, जैसे कागरा करत विचारंग भगत भागावत लिखिए ते उपरे पूजिए कर नमस्कार। उसे मत्था टेकी दा जिथे वाहिगुरु का नाम है, उसकी जड़ी विधि है होर सत्कार करने वो पूजिए कर नमस्कार, वोदी पूजा भी होंगी है वो सारी विधि जी। मत विच रतन जवाहर माणक जेक गुर की सिख सुनी, वो की है सिख्या ये गुरु की सिख सुनी, गुरा एक दे बुझाई सबना जिया का एक दाता सो मैं विसर न जाए। सारिया जिन जिन्ने भी जी जन 84 लाख जोन है हो रहा सारे ने उन्होंने देन वाला बनाउन वाला भी हुई है ते देन वाला भी हुई है। रोजी ही राज बलोक ते राजक रोक रूहान की रोजी न टार, उस वर्गा कोई हो नहीं सकता है। देन विच भी रचना तो किसी ने की है भी वो भुल ना जावे, वो भुल ना जावे वो चेते रवे। असूल वो दसे है भी हाँ भी ये नाल फिर सानू छेती क्यों नहीं हुंदा या नाम नहीं चलता या होर चीज हुंदी है, तो वो साडे नाल है नहीं साधन, वह जहा विराग है नहीं, वह जी भावना है नहीं, वह जी जिज्ञासा है नहीं। जिनी जिनी किसी दे है उन्नी उन्नी चली जाना है। फिर तो पहले जी वो कहना मैनू बड़ी छेती नाम चल पाया, मैनू बड़ी छेती ज्ञान हो गया, मैनू तो दर्शन होंगे, मैं इन्ने चिर का लग्या रहा तो मैनू हाले हो ही नहीं है, छोड़ो परा। वो जिस तरह किसी ने कोई पैली खरीदा आया आम जाके बना जंगलों के या होर उच्चे नीवे थान दे विच, एक ने तो वो पहला सवार बना के ऐन खेत ठीक कर लिया, पानी का भी प्रबंध उहदा कर लिया, तो सारी चीज़ का उहदे को बीज भी अच्छा है खाद भी अच्छी है, तो जिहड़ा उदों कई साल पिछों जांदा उहदी रीस कर लू भी मेरे हुण इन्ना ही छेती निकलिया वे अनाज, उदा नहीं हो सकता। वो जिन्हां ने कईआं ने असल दे विच इस तरह हुंदे उहनां दा पिछला जिहड़ा पहलां पहलां कह रहे हो पिछला कह रहे हो जिहड़ा पहलां काम उन्होंने किया साध संगत की है या वो अपने सरवण मनन किया है उन्होंने वो उठे छेती के नाल बीज बीजना ही हुंदा है सुनना हुंदा है छेती हो जाता है, तो दूजिया ने उन्नी मेहनत करनी पैंदी है। कह जाने जी पिछले कर्म लगे पिछले कर्म होणगे तो फिर होगा ना, ये नहीं जेडे पहला किते ने उन्होंने हुण असी पिछले कही जाने हैं। जरा सोचो इस गल तो नहीं सुटनी गल पहले जी साढ़े तो कर्म जी है नहीं, ये शरीर उन्होंने पहला मनुखा देह दे विच अधिकार है कम करन दा भी ते कुछ फल भोगन दा भी, होर जून दे विच नहीं है। वाहिगुरु परमेश्वर जिन्हों मर्जी पत्थरां नूं तार देवे पत्थर भी जून है उन्होंने विच भी हीरे जवाहरात इन्ने मौलिक है सोने चांदी नालों भी, वो हुण फिर यह समा मिलिया जिस दे विच हुण असी आ कर्म कर लांगे। कर्म दा कई कर्म ऐसे ने उहदा उदों ही फल होगा, कर्मां दा भी बहुत विचार है। कई कर्म ऐसे जैसे कबीर साहब ने कहा कबीर मन जानत सब बात जानत ही अवगुण करे, काहे आठ दीप कुए परे। मन जानता है भी डूंगा टुआ जे डिगे तो सट वजनी या कोई खूह ऐसा है या होर थान दे विच है जे अग दे विच हाथ पाया तो उन्हें ही साड़ देना। मन जानता हो जानता हो भी अवगुण करे ऐसा अवगुण करे ते फिर एक सुख शांत जाए फिर नहीं सुख शांत काहे की कुशलात फिर सुख शांति नहीं कि जानता भी हाथ दे विच तां रोशनी है कोई बैटरी है या होल लैंप है तो अगे हैगा बड़ा टोआ पुराना खूह है वो नहीं है तो उन्होंने दसदा भी तो वो डिग पे फिर सुख शांति है। इवें भाई जिहड़ा अपना हक है सारे अपना हक है पदार्थों का दूजे का हक जिहड़ा खूना खिंचना बहुत माड़ा है। जिसने अपनी कोई चीज़ कमाई की हुई है दसा नवा आती उन्हें कोई खोए खिंचे तो असं चंगा समझते हैं बहुत माड़ा समझते हैं। इस तरह दूजे का भी जिहड़ा है तो फिर उस सुख शांति नहीं ऐसे कर्म भी हैं तो एक है भी हौली हौली खेती बीजो उसका फल फिल पिलना तो कर्मों ने भी बहुत विचार है। ऐसे सुन दे विच भी फिर वो मन दे विच भी तो फिर होंगे सो पहले जिहड़ा माघ का महीना उस दे विच जिन्हों कुछ ऐसी सूझबूझ सत्संग दे विच ही हुंदी है गुरमुखां तों पहले तो गुरु को जा नहीं मिलता कोई इन पता ही नहीं है कोई गुरमुख गुरसिख मिलते ने उन्होंने साध संगत होंगी है उन्होंने भी ये इधर लगे हुए ने भी नाम जपते है इधर सिखी वाली है ये पता नहीं किवें वो दसते हैं भी हाँ ये आ गुण है ये गुण कितों आते ने हर के गुण हर पाते से गुरु ते पाए वो गुरु भी एन सच्चा सुच्चा तो पूर्ण हो शुद्ध हो जाएगा होर तो फिर अपने गुरु महाराज की शरण तेन पता लग जाऊ किमें लगती है किमें सिक्ख्या लगती है। फिर उस तो बाद जड़ी है ना गुरु की सिक्ख्या जे ओदी कमाई नहीं करेगा मन नहीं करेगा तो फिर नहीं वो लाभ होगा या फिर भी उल्टे रास्ते पै गया फिर वो लाभ होगा। सो ये जरूरी है साध संगत दे विच आने भी सुनना गुरु का उपदेश सुनना है। सो सुन दे विच पहला जिन्हां ने कोई पहले ऐसी है विचार चंगी तैबर तांग है या वैराग है तो उन्होंने तो छेती हो जू जे वह प्राम जा के हो गए सुन ले या होर चीज़ है तो सही हूँ जेडे कुसंगत करते ने या ऐसे माड़े थां भी है उसे उन्होंने वो ही फल मिलना जे संगत आ जाऊगा तो वो कम तो नहीं इतने होंगे कुछ संगत वाले उदा तो बचे ही है कुछ सुनू गई बहुत नहीं तो लाभ ही हो। सो ये जेडे साधन करते ने भी पहला भाई देखो ये भी शरीर की स्वस्थ वास्ते जेडे शरीर की तंदुरुस्ती वास्ते वक्त सिर सौ जाओ योग खाना खाओ और वक्त सिर जिन्ना ये नियम बनाए है परमेश्वर ने बनाई है सारा शरीर पर सियाने दसते ने भी ऐं करो उठो नींद पूरी हो जाएगी फिर अपनी क्रिया साधो स्नान करो शरीर पवित्र हो जाएगा ये शरीर हल्का हो जाएगा जब पेट साफ है, ये जरूरी है। सो सिमरन करने वाले दे ताई, सुन वाले दे ताई और सुनने वाले दे ताई जरूर होना चाहिए। ते ओ तुसी करो, पेट साफ होवे, हल्का होवे, ते फिर अपने बैठो। फिर ओदे विच मनन दे विच ध्यान दे विच फिर इहदा भी पता होना चाहिए। नहीं तो कई सुन सुना के जी उत्थे जिहड़े राधा स्वामी ने या निरंकारिए ने वो जी बड़ी छेती ज्ञान कर देंदे ने, प्रतक कर देंदे, चलो उत्थे चलो। वो ध्यान दसदे ने, फिर ध्यान दियां विचारां होनियां चाहीदियां, उहदा भी पता होना चाहिए। तो सारी संगत दे विच निर्णय हुंदे ने, गुरबाणी च निर्णय कीते है। गुरु नानक साहब नाल होर किहड़ा निर्णय जारी कर लूंगा, ठगी मारन वाले तो कहणगे या उदों कहंदे जी वो तो उदों होए है, हुण हुण असीं गुरु हैं। उन्हें तो उदो उपदेश सुनाया, तो जेड़े उपदेश सुनाए या विचारा सुनाइया कि मर्यादा ओदी वाली कोई संगत है ही नहीं, कोई गुरमुख सिख। सो इस तरह तो कई कहते हैं भी चलो रब न भी मिलना है, तो ये तो औखी है, रैत वैत रखनी आ सुखाला हैगा ढंग इन्हों का। जी कहते असं दिखा दें, कईयों के होर भी सिद्ध किए होंगे ने, ऐसा चीज़ा भी है, वो साधन कर लेंगे, सिद्ध कर लेंगे, किसी ने झूठा खवा देंगे कर देंगे, उन्होंने दिमागों पर असर हो जाता है, उधर ही लग देंगे। ऐसा भी है संसार में। सो पहले भी साध संगत अपने इनान करो, सार संगत करनी है, करती रहना सार संगत गुरु खाने गुरु की संगत। चूड़ी पे बहुत निम्रता साध के संगत रहना है, तो जिमें वो गुरु की आज्ञा मनते ने इस तरह ही वो गुरु की आज्ञा के चलना है। चूड़ी कर इनान, ये सब कुछ करदिया होया ये साधन दसे है। अगे माघ के महीने में वो कथा हो चुकी है, तो उसका फिर माघ सुचे से जिन्हें मिले प्रभु अपना नानक तिन कुरमा, ये फिरलिया पंक्तियां माघ के महीने दियां, वे उन्हां तो असं कुरबान जाने। कुरबान हुंदा पे अपनी जड़ी चीज़ है अपना छड़ देनी, तो चूड़ी बन के रहना गुरु की सिक्ख्या। माघ सुचे से कंडिये दिन पूरा गुरु मेहरबान, पूर्ण गुरु होवे जिन्हें उत्ते कृपा हो, वो सुचे कही दे, और हृदय सुचे वाले कही दे। ठीक है, एक तो मुख भी जड़ा हैगा है, वो खोटे माड़े बचन कहने करके पवित्र हो जाता है। नानक पिके बोले तो चंगे बचन कहिए तो वो झूठा डिप ना बोलिए। वो कीरते गए कूड़ गए दुबदान से पूर्ण सच परे, ये सच बोलना वो नाल है। ए, पूरा गुरु मेहरबान, ये सब कुछ होंदया होया जिहड़ा सिख ने गुरु के ग्रह सेवक जो रहे गुरु की आज्ञा मन में सहे, आपस तो कर कृष्ण जनावे, हर हर नाम हृदय सत्या है। ये अपना फर्ज पूरा करना है, फिर गुरु की कृपा होगी। ਜਦੋਂ ਕਿਰਪਾ ਹੋਈ ਇਹਨੇ ਉਦਮ ਕੀਤਾ ਗੁਰੂ ਦੇਵ ਤੋਂ ਕਿ ਇਹ ਠੀਕ ਚੱਲਿਆ, ਉਹਦੀ ਕਿਰਪਾ ਨਾਲ ਫਿਰ ਅਵਸਥਾ ਖੁੱਲ੍ਹੇ, ਆਪਣੇ ਆਪ ਖੁੱਲ੍ਹੇਗੀ। ਔਰ ਗੁਰੂ ਦੇ ਵੀ ਜੇ ਕੋਈ ਸਰਗੁਣ ਸਰੂਪ ਦੀ ਉਪਾਸ਼ਨਾ ਕਰਦਾ ਹੈ ਉਹਦੇ ਵੀ ਚਿੰਨ੍ਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ। ਜੇ ਕੋਈ ਨਿਰਾਕਾਰ ਦੀ ਉਪਾਸ਼ਨਾ ਭਗਤੀ ਕਰਦਾ ਹੈ ਉਹਦੇ ਵੀ ਜਾਗਤ ਜੋਤ ਜਪੈ ਨਿਸਬਾਸਰੀ ਇੱਕ ਬਿਨਾ ਮੰਨਣਾ ਇੱਕ ਨਾ ਆਉਂਦੇ। ਅਖੀਰ ਤੇ ਪੂਰਨ ਜੋਤ ਜਗ੍ਹਾ ਕਦਮ ਹੈ, ਉਹ ਨਿਰਾਕਾਰ ਸਰੂਪ ਹੈ। ਤਬ ਖਾਲਸ ਤਾਂ ਹੀ ਨਿਖਾਲਸ ਜਾਣੇ, ਉਸਦੇ ਤਾਂ ਜੇ ਹਾਲੇ ਨਹੀਂ ਇੱਕ ਜੋਤ ਹੈ। ਜੋਤ ਦੀ ਵੱਖਰੀ ਕਈ ਵਾਰੀ ਵਿਚਾਰਾਂ ਹੋ ਚੁੱਕੀਆਂ ਨੇ ਕਿ ਉਹ ਹੈ ਇੱਕ ਸਮਾਨ ਇੱਕ ਵਿਸ਼ੇਸ਼ ਹੈ ਕਿ ਜੋਤ ਦਾ ਕਿਸਰਾਂ ਦਾ ਉਹਨਾਂ ਦਾ ਵਿਚਾਰ ਹੈ, ਉਹਨੂੰ ਤੁਸੀਂ ਜਿਹਦੇ ਨਹੀਂ ਹੈ ਉਹ ਸ਼ੁੱਧ ਨਹੀਂ ਦੇਦਾ। ਇਹ ਚੀਜ਼ਾਂ ਕਰਦਿਆਂ ਹੋਇਆਂ ਜਿਹੜੇ ਕੋਈ ਗੁਰਮੁਖ ਅਭਿਆਸ ਕਰਦੇ ਹੈ ਔਰ ਐਸੇ ਨਿਸ਼ਕਾਮ ਹੈ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਜਿਹੜੇ ਜ਼ੋਰ ਲਾਇਆ ਹੋਇਆ ਠੀਕ ਉਦਮ ਜ਼ਰੂਰ ਕਰਨਾ ਹੈ, ਪਰ ਜਦ ਤਾਈਂ ਉਹਦੀ ਕਿਰਪਾ ਨਹੀਂ ਨਾ ਹੁੰਦੀ ਉਦੋਂ ਤਾਈਂ ਨਹੀਂ। ਉਹ ਹਿਰਦੇ 'ਚ ਇੰਦਰੀਆਂ 'ਚ ਕਰਮ ਇੰਦਰੀਆਂ 'ਚ ਪ੍ਰਾਣਾ 'ਚ ਆਤਮਾ 'ਚ ਅਤੇ ਸਥੂਲ ਸਰੀਰ 'ਤੇ ਉਹ ਜਾਣਦੇ ਵੀ ਕਿਸ ਤਰ੍ਹਾਂ ਫਿਰ ਪ੍ਰਭਾਵ ਪੈਂਦਾ ਹੈ ਇਸ ਚੀਜ਼ ਨੂੰ ਹੋ ਨਹੀਂ ਗੱਲਾਂ ਨਾਲ ਨਹੀਂ ਆਪ ਵੀ ਉਹ ਜਿਹੜਾ ਗੁਰੂ ਸਰੂਪ ਹੈ ਹੁਣ ਵੀ ਜੇ ਵਿਚਾਰ ਕਰਾਂਗੇ ਤਾਂ ਸਭ ਉਸਦੀ ਕਿਰਪਾ ਨਾਲ ਹੀ ਆ। ਬੋਲਣਾ ਚੱਲਣਾ ਜੇ ਜ਼ਬਾਨ 'ਚ ਹੈ ਉਹਨੂੰ ਸ਼ਕਤੀ ਰੱਖੀ ਹੋਈ ਹੈ ਅਤੇ ਉਹਦੀ ਜੇ ਜੋਤ ਅੰਦਰ ਹੈ ਤਾਂਹੀਓ ਬੋਲਦੇ ਹੈ। ਜਿੰਨੀ ਹੰਗਤਾ ਹੈ ਉਹਦੇ ਵਿੱਚ ਕਹਿੰਦਾ ਹੈ ਮੈਂ ਬੋਲਦਾ ਅਤੇ ਨਹੀਂ ਤਾਂ ਜਿਹੜੇ ਗੁਰਮੁਖ ਨੇ ਉਹੀ ਬੋਲਦਾ ਹੈ, ਉਹੀ ਜਾਪ ਕਰਦਾ, ਉਹੀ ਸੁਣਦਾ। ਇਹ ਉੱਥੇ ਜਾ ਕੇ ਫਿਰ ਐਸਾ ਸਮਝ ਹੁੰਦੀ ਹੈ, ਅਨੁਭਵ ਕਹੋ ਗਿਆਨ ਕਹੋ। ਸੋ ਇਹ ਸਤਿਗੁਰੂ ਸਾਹਿਬ ਜੀ ਫੱਗਣ ਦੇ ਮਹੀਨੇ ਵਿੱਚ ਆਪਣੇ ਤਾਂ ਇਹ ਐਸ ਆਪਣੀ ਦੇਸ਼ ਭਾਸ਼ਾ ਪੰਜਾਬ ਦੀ ਬੋਲੀ ਅਨੁਸਾਰ ਫਲਗੁਣ ਤਾਂ ਕੋਈ ਵਹਿੰਦਾ ਹੋਊਗਾ ਜਾਂ ਕੋਈ ਹਿੰਦੀ ਪੜ੍ਹਨ ਵਾਲੇ ਜਾਂ ਵਿਦਵਾਨ ਉਹੀ ਪਤਰੀਆਂ ਵਾਲੇ ਉਹ ਫਲਗੁਣ ਕਹਿਣ, ਨਹੀਂ ਤਾਂ ਇੱਥੇ ਤਾਂ ਫੱਗਣ ਹੀ ਕਹਿੰਦੇ ਹੈ। ਇਹ ਉਸ ਤੋਂ ਪਹਿਲਾਂ ਸ਼ਬਦ ਐਸਾ ਹੀ ਸੀ, ਫਲਗੁਣ ਹੀ ਸੀ। ਉਸ ਤੋਂ ਬਦਲਦਾ ਲੋਕਾਂ ਦੇ ਵਿੱਚ ਉਹਨਾਂ ਨੇ ਫੱਗਣ ਕਹਿਣ ਲੱਗ ਪਿਆ, ਨਾਲੇ ਸੁਹਾਲਾ, ਕਿਉਂ ਭਾਸ਼ਾ ਵੀ ਬਦਲਦੀ ਰਹਿੰਦੀ ਹੈ ਉਹਦੇ ਉੱਤੇ। ਅਤੇ ਜੈਸਾ ਕਿਸੇ ਨੂੰ ਬੋਧ ਹੋਵੇ ਉਸ ਤਰ੍ਹਾਂ ਦੀ ਉਹ ਸਮੇਂ ਸਮੇਂ ਅਨੁਸਾਰ ਜਿਹੜੇ ਕੋਈ ਰਹਿਬਰ ਜਾਂ ਆਗੂ ਜਾਂ ਉਸ ਤਰ੍ਹਾਂ ਦੀ ਭਾਸ਼ਾ ਦੇ ਵਿੱਚ ਬੋਧ ਕਰਦੇ। ਫਲਗੁਣ ਆਨੰਦ ਅਪਾਰ ਜਨ ਹਰ ਸੱਜਣ ਪ੍ਰਗਟੇ ਆਏ, ਇਹਦੇ ਵਿੱਚ ਕਾਵਿ ਦੀ ਰਚਨਾ ਦੇ ਵਿੱਚ ਪਹਿਲਾਂ ਅਨਵੇਂ ਆਦਿਕ ਜਿਹੜੇ ਅਰਥ ਕਰਨੇ ਉਹਦੇ 6 ਚੀਜ਼ਾਂ ਨੇ, ਉਹਨਾਂ ਦਾ ਖਿਆਲ ਰੱਖਣਾ ਪੈਂਦਾ। ਅੱਜ ਕੱਲ੍ਹ ਤਾਂ ਉਵੇਂ ਅਰਥ ਕਰੀ ਜਾਂਦੇ ਹੈ, ਨਾ ਹੋਵੇ ਜਾਂ ਹੋਵੇ ਜੈਸੇ ਸਰੋਤਿਆਂ ਨੂੰ ਸਮਝਣ ਵਾਲੇ। ਅਤੇ ਹੈਰਾਨੀ ਦੀ ਗੱਲ ਇਹ ਹੈ ਵੀ ਉਹ ਔਖੀ ਚੀਜ਼ ਦੀ ਤਾਂ ਵਿਆਖਿਆ ਕੀ ਹੋਣੀ, ਅੱਜ ਕੱਲ੍ਹ ਉਹਨਾਂ ਦੇ ਵੀ ਟੀਕੇ ਬਣ ਗਏ, ਕੋਈ ਖੇਚੜੀ ਨਹੀਂ ਨਾ ਸੁਣਾਉਣ ਵਾਲਿਆਂ ਨੂੰ। ਸੁਣਨ ਵਾਲਿਆਂ ਨੂੰ ਤਾਂ ਆਉਣੀ ਕੀ ਆ, ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਹੋ ਗਏ। ਮੈਂ ਕਿਹਾ ਅੱਛਾ, ਵਿਖਾਓ ਤਾਂ ਸਹੀ। ਅਤੇ ਵੇਖੇ ਉਹਨਾਂ ਨੇ, ਕਹਿੰਦੇ ਹਾਂ ਪਰ ਉਹ ਇੰਨੇ ਨਹੀਂ ਉਹ ਜਿਹੜੇ ਆਮ ਕਥਾ ਸੁਣਨ ਵਾਲੇ ਜਾਂ ਹੋਰ ਚੀਜ਼ ਦਾ ਠੀਕ ਹੈ ਉਹਨਾਂ ਨੂੰ ਕੀ ਹੈ ਵੀ ਇਸ ਪਦ ਦਾ ਕੀ ਅਰਥ ਹੁੰਦਾ, ਕਿੱਥੋਂ ਨਿਕਲਿਆ ਜਾਂ ਹੋਰ ਇਹਦੇ ਹੋਰ ਵੀ ਅਰਥ ਹੈ, ਉਹਨਾਂ ਨੂੰ ਕੀ ਲੋੜ ਹੈ? ਅਤੇ ਬਹੁਤੇ ਮੇਰੇ ਵਰਗੇ ਸੁਣਾਉਣ ਵਾਲਿਆਂ ਨੂੰ ਵੀ ਉਹ ਵੀ ਇੰਨੇ ਨਹੀਂ, ਬਹੁਤੀ ਪੜ੍ਹ ਕੇ ਕੀ ਲੋੜ ਹੈ, ਅਤੇ ਪੜ੍ਹਦੇ ਬੋਲਦੇ ਅੱਗੇ ਸੁਣਾ ਦਿਓ ਅਤੇ ਕੰਮ ਸਰ ਗਿਆ। ਪਰ ਅੱਗੇ ਤੋਂ ਅੱਗੇ ਜਿਹੜੇ ਹੈਗੇ ਉਹਨਾਂ ਦੀ ਵਿੱਦਿਆ ਦੀ ਵਿਚਾਰ ਹੋਏਗੀ, ਉਹਨਾਂ ਵਾਸਤੇ ਫਿਰ ਉਸ ਤਰ੍ਹਾਂ ਨਵੀਆਂ ਚੀਜ਼ਾਂ ਬਣੀਆਂ ਹੋਈਆਂ। ਫਿਰ ਇਸ ਤਰ੍ਹਾਂ ਦੇ ਚਲੋ ਸੁਖਾਲਾ ਢੰਗ ਹੈ, ਉਹ ਪਰਮੇਸ਼ੁਰ ਦੇ ਨਾਲ ਜੁੜਨਾ ਹੈ। ਫਲਗੁਣ ਹਰ ਸੱਜਣ ਪ੍ਰਗਟੇ ਹੈ, ਵੀ ਵਾਹਿਗੁਰੂ ਪਰਮੇਸ਼ੁਰ ਸੱਜਣ ਮਿੱਤਰ ਉਹ ਆ ਕੇ ਪ੍ਰਗਟ ਹੋ ਗਏ। ਜਦੋਂ ਪੂਰਾ ਗੁਰ ਮਿਹਰਬਾਨ ਹੋਇਆ ਅਤੇ ਸਾਧਨ ਕੀਤੇ ਕਿਰਪਾ ਹੋਈ, ਉਹ ਵਾਹਿਗੁਰੂ ਪਰਮੇਸ਼ੁਰ ਉਹ ਕੀ ਸਰੂਪ ਹੈ? ਫਲਗੁਣ ਆਨੰਦ, ਉਪਾਰਜਨ ਉਪਰਜਨ ਪਦ ਤੋਂ ਇਹ ਉਪਾਰਜਨ ਕਾਵ ਰਚਨਾ ਦੀ ਉਹਦੀ ਮਰਿਆਦਾ ਅਨੁਸਾਰ ਬਣਿਆ ਜਾਂ ਸਮੇਂ ਅਨੁਸਾਰ ਬਣ ਗਿਆ ਵੀ ਕਿਸੇ ਚੀਜ਼ ਦਾ ਪ੍ਰਗਟ ਹੋਣਾ। ਜਿਵੇਂ ਧਰਤੀ ਦੇ ਵਿੱਚ ਬੀਜ ਬੀਜੋ, ਧਰਤੀ ਨੂੰ ਪਾਰ ਕੇ ਤੇ ਉੱਤੇ ਆ ਜਾਂਦਾ ਉਹਦਾ ਅੰਕੁਰ, ਇਸੇ ਤਰ੍ਹਾਂ ਹੀ ਤੇ ਫਲ ਗੁਣ। ਜੇ ਇਹ ਯੋਗ ਸ਼ਬਦ ਮੰਨੀਏ ਤੇ ਫਲ ਗੁਣ, ਪਹਿਲੇ ਗੁਣ ਆਉਣਗੇ ਭਗਤੀ ਕਰੂਗਾ, ਅਤੇ ਫਿਰ ਗੁਣ ਦਾ ਨਾਮ ਹੈ ਗਿਆਨ ਵੀ, ਫਿਰ ਵਾਹਿਗੁਰੂ ਦਾ ਗਿਆਨ ਹੋਊਗਾ, ਫਲ ਸਰੂਪ ਹੋਵੇਗਾ। ਜਿਹਦੇ ਇਸੇ ਅਲੰਕਾਰ ਦੁਆਰਾ ਵੀ ਸਰਦਾ ਰੂਪੀ ਜੜ ਹੋਵੇ, ਹੋਰ ਟਾਣੇ ਹੋਣ ਐਸੇ, ਫਿਰ ਫਲ ਲੱਗਦਾ ਹੈ। ਐਸੇ ਸਾਰੇ ਅਲੰਕਾਰ ਗੁਰੂਖਾਂ ਦੇ ਬਣਾਏ ਹੁੰਦੇ ਹਨ। ਹਰ ਸਜਣੋ ਆਨੰਦ ਸਰੂਪ ਹੀ ਪ੍ਰਗਟ ਹੋ ਗਿਆ ਵਾਹਿਗੁਰੂ ਪਰਮੇਸ਼ਰ। ਇਹ ਬੁੱਧੀ ਦੇ ਅੰਦਰ ਸ੍ਰੇਸ਼ਟ ਬੁੱਧੀ ਆਤਮ ਸ਼੍ਰੇਣੀ ਬੁੱਧੀ ਜਿਹੜੀ ਹੈ, ਬੁੱਧੀ ਦੇ ਨਾਲ ਉਹ ਸ਼ਬਦ ਨੇ ਸਹਿਯੋਗ ਦਿੱਤਾ, ਉਸਦੀ ਵਿਚਾਰ ਹੋਈ ਅਤੇ ਉਸਦਾ ਫਿਰ ਬੁੱਧੀ ਦਾ ਵਿਕਸ਼ੇਪ ਦੂਰ ਹੋ ਗਿਆ, ਚੰਚਲਤਾਈ ਦੂਰ ਹੋ ਗਈ ਜਾਂ ਮਨ ਦੀ ਚੰਚਲਤਾਈ ਦੂਰ ਹੋ ਗਈ, ਮਨ ਟਿਕਣ ਲੱਗ ਪਿਆ ਅਤੇ ਉਹਦੇ ਵਿੱਚ ਫਿਰ ਸ਼ਾਂਤੀ ਆਉਣ ਲੱਗ ਪਈ, ਸ਼ਾਂਤੀ ਤੋਂ ਸੁੱਖ ਹੋਣ ਲੱਗ ਪਿਆ, ਫਿਰ ਅੱਗੇ ਤੋਂ ਅੱਗੇ ਉਹਦੀਆਂ ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਪੜ੍ਹਦੇ ਹੋ,
ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ।
ਹੁਣ ਆਨੰਦ ਸਰੂਪ ਹੈ ਤੇ ਰਾਮ ਜਿਹੜਾ ਹੈ ਉਸਦਾ ਅਰਥ ਹੈ ਵਿਆਪਕ। ਉਹ ਇਹ ਨਹੀਂ ਹੈ ਵੀ ਅੰਦਰ ਹੀ ਹੈ ਸਾਡੇ, ਸੋ ਅੰਤਰ ਸੋ ਬਾਹਰ ਆਨੰਦ ਕਰਕਟ ਵਿਆਪਕ ਹੈ ਭਗਵੰਤ। ਧਰਨ ਮਾਹੇ ਆਕਾਸ਼ ਪਿਆਰ ਸਰਵ ਲੋਕ ਪੂਰਨ ਪ੍ਰਤਿਭਾ, ਬਨਤਨ ਪਰਬਤ ਹੈ ਪਾਰ ਕਰੋ, ਜੈਸੀ ਆ ਗਿਆ ਤੈਸਾ ਕਰੋ। ਉਹ ਸਾਰੇ ਸਰਗੁਣ ਔਰ ਨਿਰਗੁਣ ਦੇ ਦੋਨਾਂ ਦੇ ਇਹ ਅਭੇਦ ਰੂਪ ਵਚਨ ਕਹਿ ਦਿੱਤੇ ਹੈ ਉਹਦੀ ਇੱਛਾ ਅਨੁਸਾਰ। ਸੰਤ ਸਹਾਈ ਰਾਮ ਕੇ, ਉਹ ਜਿਹੜੇ ਜਿਨ੍ਹਾਂ ਨੂੰ ਉਹ ਵਾਹਿਗੁਰੂ ਪਰਮੇਸ਼ੁਰ ਦੇ ਭਗਤੀ ਕਰਦਿਆਂ ਹੋਇਆਂ, ਸ਼ੁਭ ਗੁਣ ਧਾਰਨ ਕਰਦਿਆਂ ਹੋਇਆਂ ਅਤੇ ਵਾਹਿਗੁਰੂ ਪਰਮੇਸ਼ੁਰ ਸਾਖਿਆਤ ਹੋਇਆ ਹੋਇਆ, ਵਿਕਾਰ ਮਿਟੇ ਹੋਏ ਹਨ, ਅਤੇ ਉਹਨਾਂ ਨੂੰ ਗੁਰਸਿੱਖ ਕਹਿ ਦਿਓ, ਸੰਤ ਕਹਿ ਦਿਓ, ਅਤੇ ਉਹ ਵੀ ਸਹਾਇਕ ਹੁੰਦੇ ਹੈ ਉਹਨਾਂ ਦੀ ਰਹਿਣੀ ਬਹਿਣੀ ਵਾਲੀ ਵੇਖ ਕੇ, ਅਤੇ ਉਹ ਦੱਸਦੇ ਵੀ ਹੈ ਨੇ ਵੀ ਭਾਈ ਆ ਠੀਕ ਹੈ, ਆਹ ਭੁੱਲਾਂ ਨੇ ਸੁਧਾਈ ਵੀ ਹੋ ਜਾਂਦੀ ਹੈ, ਅਤੇ ਗੁਰੂ ਦੀ ਸ਼ਰਨ ਲਓ। ਇੰਨੀ ਉਹ ਪਹਿਲੀ ਚੀਜ਼ ਦੇ ਵਿੱਚ ਸਹਾਇਕ ਹੁੰਦੇ ਹੈ। ਫਿਰ ਗੁਰੂ ਮਹਾਰਾਜ, ਫਿਰ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ, ਸੰਤ ਸਹਾਈ ਰਾਮ ਕੇ, ਸਾਧ ਸੰਗਤ ਜਿਹੜੀ ਹੈ ਉਹਦੀ ਪ੍ਰਾਪਤੀ ਦੇ ਸਹਾਇਕ ਹਨ, ਸਹਿਯੋਗੀ ਹਨ। ਕਰ ਕਿਰਪਾ ਦੀਆ ਮਿਲਾਏ, ਪਹਿਲਾਂ ਉਹਨਾਂ ਨੇ ਉਹਦੇ 'ਚ ਗਏ, ਉਹਨਾਂ ਨੇ ਕਿਰਪਾ ਕਰ ਦਿੱਤੀ, ਕਹਿੰਦੇ ਵੀ ਗੁਰੂ ਮਹਾਰਾਜ ਦੀ ਸ਼ਰਨ ਲਓ, ਉਹਨਾਂ ਦੀ ਸਿੱਖਿਆ ਲਓ। ਫਿਰ ਅਤੇ ਜਿਨ੍ਹਾਂ ਨੇ ਐਸੇ ਜੀਵਨ ਜਾਂ ਉਸ ਰਸਤੇ ਚੱਲਦੇ ਉਹਨਾਂ ਦੀ ਬੜੀ ਸਹਾਇਤਾ ਹੋ ਜਾਂਦੀ ਹੈ, ਉਹਦੇ ਵਾਲੀ ਵੇਖ ਵੇਖ ਕੇ ਵੀ ਇਹ ਕਮਾਈ ਕਰਦੇ ਨੇ, ਸਹਿਯੋਗ ਮਿਲਦਾ ਵੀ ਤਕੜੇ ਹੋਵੋ। ਸੰਸਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ, ਉਹਨਾਂ ਨੇ ਕਿਰਪਾ ਕੀਤੀ, ਗੁਰੂ ਨੂੰ ਮਿਲਾ ਦਿੱਤਾ, ਗੁਰੂ ਨੇ ਵਾਹਿਗੁਰੂ ਨੂੰ ਮਿਲਾ ਦਿੱਤਾ, ਵਾਹਿਗੁਰੂ ਪਰਮੇਸ਼ਰ ਨੇ ਉਹ ਆਪਣਾ ਹੀ ਸਰੂਪ ਫਿਰ ਇੱਕ ਰੂਪ ਕਰ ਲਏ। ਚਲੀਏ
ਸੇਜ ਸੁਹਾਵੀ ਸਰਵ ਸੁਖ,
ਸਤੀ ਦੇ ਰੂਪਕ ਦੁਆਰਾ ਅਲੰਕਾਰ ਦੁਆਰਾ ਇਹ ਬਾਰਾਂ ਮਾਹਾਂ ਦੀ ਬਾਣੀ ਹੋਰ ਬਹੁਤ ਉਚਾਰਨ ਕੀਤਾ ਹੈ। ਅਤੇ ਜਿਸ ਤਰ੍ਹਾਂ ਬਾਹਰ ਦਿਸ਼ਾਨ ਸਮਝਣ ਵਾਸਤੇ ਜਿਹੜੇ ਸ੍ਰੇਸ਼ਟ ਗ੍ਰਿਸ਼ਤੀ ਨੇ ਪਤੀ ਸਤੀ ਦੇ ਰੂਪ ਦੇ ਵਿੱਚ, ਅਤੇ ਉਹ ਸੇਜਾ ਹੈ, ਉਹ ਵੀ ਇੱਕ ਸੁਖ ਦੀ ਪ੍ਰਵਿਰਤੀ, ਉਹਦੇ 'ਚ ਵੀ ਸੁਖ ਦੀ ਪ੍ਰਵਿਰਤੀ ਵੀ ਸੁਖ ਨਾਲ ਵੀ ਪ੍ਰਵਿਰਤੀ ਹੈ, ਉਸ ਸੰਬੰਧ ਦੇ ਵਿੱਚ ਅਤੇ ਅੱਗੇ ਧਰਮ ਅਨੁਸਾਰ ਵੀ ਪ੍ਰਵਿਰਤੀ ਹੈ, ਜਿਸ ਦੇ ਨਾਲ ਚੱਲਦਾ ਹੋਇਆ ਆਪ ਵੀ ਅੱਗੇ ਤੋਂ ਅੱਗੇ ਇਧਰਲੇ ਪਾਸੇ ਰਿਦਾ ਹੈ, ਰਿਦੇ ਦੇ ਵਿੱਚ ਸੁਖ ਹੋਣਾ ਹੈ, ਉਹਦੇ ਵਿੱਚ ਕਮਾਈ ਕਰੇਗਾ, ਗੁਰੂ ਦੀ ਸਿੱਖਿਆ ਦੇ ਸ਼ੇਸ਼ ਗੁਣ ਧਾਰਨ ਕਰੇਗਾ, ਅਤੇ ਰਿਦਾ ਸ਼ੁੱਧ ਹੋ ਜਾਏਗਾ, ਸੋਭਾ ਵਾਲਾ ਹੋਏਗਾ। ਜੇ ਕਿਸੇ ਗੁਣ ਨੇ ਉਹਦੀ ਸੋਭਾ ਹੁੰਦੀ ਹੈ, ਅਵਗੁਣੇ ਤਾਂ ਉਹਦੀ ਸੋਭਾ ਨਹੀਂ। ਇਸ ਕਰਕੇ ਉਹ ਗੁਰਮੁਖਾਂ ਦੇ ਜਿਹਦੇ ਮਨ ਠੀਕ ਹੈ, ਬੁੱਧ ਠੀਕ ਹੈ, ਵਿਚਾਰਾਂ ਠੀਕ ਨੇ, ਉਹ ਕਹਿੰਦੇ ਵੀ ਚੜ੍ਹਨ ਬੜਾ ਗੁਰਮੁਖ ਹੈ।
ਹੁਣ ਦੁੱਖਾ ਨਾਹੀਂ ਜਾਏ,
ਇਹ ਸੁਹਾਵੀ ਸਰਵ ਸੁੱਖ, ਉਹਨਾਂ ਨੂੰ ਇਹ ਨਹੀਂ ਵੀ ਫਿਰ ਕੋਈ ਪਦਾਰਥ ਕੋਈ ਆ, ਉਹ ਜਿਹੜੀ ਯੋਗ ਵਿਧੀ ਦੇ ਨਾਲ ਜਿਹੜੇ ਸੁੱਖ ਨੇ ਆਪਣੀ ਧਰਮ ਦੀ ਕਿਰਤ ਕਰਨੀ ਆ, ਉਸ ਦੇ ਨਾਲ ਸਾਰੇ ਸੁੱਖ ਵੀ ਮਿਲ ਜਾਂਦੇ ਆ। ਅਤੇ ਜਿਹੜਾ ਕੋਈ ਐਸਾ ਹੋਵੇ ਨਿਰਾਈ ਸੁੱਖ ਸੰਸਾਰ ਕੋਈ ਚਾਹੇ, ਉਸ ਵਿਧੀ ਨਾਲ ਚੱਲ ਪਵੇ, ਉਹਦੀ ਕਮਾਈ ਕਰੇ, ਤਾਂ ਸਾਰੇ ਸੁੱਖ ਹੋ ਜਾਂਦੇ, ਰਾਜ ਦਾ ਸੁੱਖ ਜਾਂ ਹੋਰ ਇਸ ਤਰ੍ਹਾਂ ਦੇ ਉਹਦੇ ਸੁੱਖ ਮੰਨੇ ਹੋਏ ਨੇ, ਪਦਾਰਥਾਂ ਦੇ ਸੁੱਖ ਮੰਨੇ ਉਹ ਵੀ ਮਿਲਦੇ ਨੇ। ਸੇ ਸੁਹਾਵੀ ਸਰਵ ਸੁੱਖ, ਹੁਣ ਦੁੱਖਾਂ ਨਾ ਹੀ ਜਾਏ, ਫਿਰ ਦੂਜੀਆਂ ਚੀਜ਼ਾਂ ਦੇ ਵਿੱਚ ਤਾਂ ਦੁੱਖ ਹੋਊਗਾ, ਜਿਹੜੀਆਂ ਖਾਓ ਪੀ ਲਓਗੇ ਘੱਟ ਵੱਧ ਖਾਧੀ ਗਈ ਜਾਂ ਨਾ ਵਾਪਸ ਆਈ, ਅਤੇ ਉੱਥੇ ਦੁੱਖ ਦੀ ਜਗ੍ਹਾ ਹੈ ਹੀ ਨਹੀਂ। ਸਿਮਰਨ ਕਰਦਿਆਂ ਹੋਇਆਂ ਸੁੱਖ ਹੀ ਸੁੱਖ ਹੋਏਗਾ, ਦੁੱਖ ਸਗੋਂ ਮਿਟਣਗੇ, ਜਿਹੜੇ ਪਹਿਲੇ ਵੀ ਸੰਸਕਾਰ ਸਰੀਰਕ ਦੁੱਖ ਵੀ ਮਿਟਣਗੇ। ਜੇ ਨਹੀਂ ਇਸ ਗੱਲ ਦੇ ਵੀ ਚਲੋ ਸਿਮਰਨ ਜਾਂ ਸੇਵਾ ਆਗਿਆ, ਆ ਜਿਹੜੇ ਸੇਵਾ ਕਰਾਉਂਦੇ ਹੈ ਆਪਣੇ ਅਸਥਾਨਾਂ ਦੀ ਮਹਾਤਮਾ ਲੋਕ, ਅਤੇ ਕੁਛ ਲੈਂਦੇ ਦਿੰਦੇ ਨਹੀਂ, ਆਪ ਵੀ ਸੇਵਾ ਉਹਨਾਂ ਨੇ ਕੀਤੀ ਹੈ, ਅਤੇ ਨਾਲ ਨਾਮ ਵੀ ਕਹਿੰਦੇ ਸਤਨਾਮ ਵਾਹਿਗੁਰੂ ਨਾਲ ਨਾਮ ਵੀ ਕਈ ਕਹਿੰਦੇ ਜੀ ਆਪ ਜਪੇ ਅਗਰਾ ਨਾਮ ਜਪਾਵੇ, ਕਈ ਗੁਰੂ ਬਣਦੇ ਸਿੱਖ ਉਹ ਹੋਰ ਪਾਸੇ ਲਾ ਜਾਂਦੇ ਨੇ, ਵੀ ਹਾਂ ਸਿੱਖਿਆ ਦਿਆ ਕਰੋ ਇਹਨਾਂ ਨੂੰ ਕਿ ਤੂੰ ਇਸ ਤਰ੍ਹਾਂ ਮੈਂ ਤੈਨੂੰ ਸਿੱਖਿਆ ਦਿੱਤੀ ਹੈ, ਤੂੰ ਇਹ ਮੰਤਰ ਦਿੱਤਾ ਹੈ, ਉਹ ਵੀ ਤਾਂ ਉਹ ਬਣਦੇ, ਉਹ ਵੀ ਅੱਗੇ ਕਹਿੰਦੇ ਜਪੋ ਅਤੇ ਉਹ ਜਪੀ ਜਾਂਦੇ। ਇਸ ਤਰ੍ਹਾਂ ਅਰਥਾਂ ਦੇ ਵਿੱਚ ਵੀ ਭੇਜ ਦਿੰਦੇ, ਉੱਥੇ ਦੇਖ ਲਓ ਲੋਕਾਂ ਦੀਆਂ ਕਾਮਨਾ ਪੂਰੀਆਂ ਹੁੰਦੀਆਂ ਨੇ, ਉੱਥੇ ਕੋਈ ਚਲੇ ਜਾਏ, ਜਿਹੜੇ ਇੱਛਾ ਵੀ ਪੂਰੀਆਂ ਹੁੰਦੀਆਂ ਨੇ, ਅਤੇ ਦੂਸਰੇ ਵੀ ਆਪਣੇ ਆਤਮ ਜਿਹੜੀ ਸੁੱਖ ਦੀ ਉਹਨੂੰ ਵੀ ਪੂਰਤੀ ਹੁੰਦੀ ਹੈ। ਸਰਵ ਸੁੱਖ, ਹੁਣ ਦੁੱਖਾਂ ਨਾ ਹੀ, ਉੱਥੇ ਤਾਂ ਦੁੱਖ ਮਿਟਦੇ ਹੀ ਮਿਟਦੇ ਨੇ ਜਿਹੜਾ ਕਰੂੰਗਾ। ਇਸ ਤਰ੍ਹਾਂ ਜੇ ਕਿਸੇ ਨੂੰ ਕੋਈ ਐਸੇ ਕੱਚੇ ਗੁਰੂ ਮਿਲ ਪਏ ਜਾਂ ਆਪਣੀ ਮਰਜ਼ੀ ਨਾਲ ਜਾਂ ਗੁਰੂ ਦੀ ਸਿੱਖਿਆ ਅਨੁਸਾਰ ਨਹੀਂ ਗਿਆ ਹੋ ਜਾਂ ਆਪਣੇ ਹੱਥ ਨਾਲ ਕਰਦਾ, ਤਾਂ ਉਹਨੂੰ ਦੁੱਖ ਹੋਊਗਾ। ਸੇਵਾ ਕੀ ਅਤੇ ਦੁੱਖ ਕੀ, ਅਤੇ ਸਿਮਰਨ ਕੀ ਅਤੇ ਦੁੱਖ ਕੀ, ਉੱਥੇ ਤਾਂ ਸੁੱਖ ਹੀ ਸੁੱਖ। ਉਹ ਸਾਡੀ ਤਰੀਕਾ ਜਿਹੜਾ ਗਲਤ ਹੈ, ਜਾਂ ਉਹ ਜਿਹੜੀ ਸੰਗਤ ਹੈ ਉਹ ਭੁਲੇਖੇ ਨਾਲ ਹੋਰਨਾ ਵੀ ਪਏ ਹੋਏ। ਹੁਣ ਦੁੱਖਾਂ ਨਾ ਹੀ ਜਾਏ, ਦੁੱਖ ਦੀ ਜਗ੍ਹਾ ਫਿਰ ਅਗਿਆਨ ਦੂਰ ਹੋ ਗਿਆ, ਅਗਿਆਨ ਕਰਕੇ ਸਾਰੇ ਜਾਂ ਸਵੈ ਸਰੂਪ ਪਰਮੇਸ਼ਰ 'ਚ ਕਦੇ ਦੁੱਖ ਹੈਗਾ ਜਾਂ ਕਿਸੇ ਨੂੰ ਦਿੰਦਾ ਦੁੱਖ, ਜੇ ਦਿੰਦਾ ਤਾਂ ਹੈਗਾ ਉਹ ਕਰਮਾਂ ਦੇ ਨਾਲ ਦਿੰਦਾ, ਉਹ ਨਹੀਂ ਦਿੰਦਾ। ਜਿਹਦੇ ਉਹ ਮਾੜਾ ਕੰਮ ਕਰਕੇ ਕੋਈ ਭਾਜੀ ਜਾਊਗਾ, ਜਿਹੜਾ ਕਿਸੇ ਦੀ ਨੁਕਸਾਨ ਕੀਤਾ ਉਹਨੂੰ ਫਿਰ ਦੇਣਾ ਉਹਦਾ ਫਲ। ਇਸ ਕਰਕੇ ਉਹ ਪੁਰਖ ਵਿਧਾਤੇ, ਉਹਨੂੰ ਵਿਧਾਤਾ ਇਸ ਕਰਕੇ ਗਿਆ, ਹੁਣ ਦੁੱਖਾਂ ਨਾ ਹੀ ਜਾਏ। ਚਲੋ
ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ।
ਦੁਨੀਆਂ ਦੀ ਵਡਿਆਈ ਦੀ ਇੱਛਾ ਦੁਨੀਆਂ ਦੀ ਭੱਜ ਗਈ ਹੈ, ਵੱਡ ਭਾਗ ਨਿਸ਼ਕਾਮ ਦੇ ਨਾਲ ਆਪਣੇ ਸੇਵਾ ਸਿਮਰਨ ਕਰਦੇ। ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਉਹਨਾਂ ਨੇ ਵਾਹਿਗੁਰੂ ਇੱਧਰ ਤਾਂ ਵਰ ਹੁੰਦਾ, ਦੂਸਰਾ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਪਤੀ ਦੇ ਤਾਈਂ ਪ੍ਰਾਪਤ ਕਰ ਲਿਆ। ਚਲੀਏ ਅੱਗੇ ਅੱਗੇ।
ਮਿਲ ਸਈਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ।
ਜੇ ਭਾਈ ਵਰ ਦੀ ਪ੍ਰਾਪਤੀ ਹੋਵੇ ਬੀਬੀ ਦੇ ਤਾਈਂ, ਆਪਣੇ ਧਰਮ ਦੇ ਅਨੁਸਾਰ ਮਾਤਾ ਪਿਤਾ ਉਧਰ ਵੀ ਸੱਸ ਸਹੁਰੇ ਜਾਂ ਹੋਰ ਚੀਜ਼ ਹੈ, ਇਹ ਇਛਪੁੰਨੀ ਵਰਪਾਗਣੀ ਵਰਪਾਇਆ। ਮਿਲ ਸਈਆਂ ਮੰਗਲ ਗਾਵਹੀ, ਜਦੋਂ ਵਰ ਦੀ ਪ੍ਰਾਪਤੀ ਹੁੰਦੀ ਹੈ ਉਦੋਂ ਬੀਬੀਆਂ ਮਿਲ ਕੇ ਗੀਤ ਗਾਉਂਦੀਆਂ ਖੁਸ਼ੀ ਦੇ, ਉਸ ਤਰ੍ਹਾਂ ਨੇ। ਇਸ ਤਰ੍ਹਾਂ ਹੀ ਜਿਹੜੇ ਗੁਰਮੁਖ ਭਗਤੀ ਕਰਨ ਵਾਲੇ ਸ਼ਰਧਾ ਵਾਲੇ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀ ਗੁਰਬਾਣੀ ਕੀਰਤਨ ਕਰਦੇ ਆ, ਉਸਦੀ ਵਿਚਾਰ ਕਰਦੇ ਆ ਜਾਂ ਆਪ ਪੜ੍ਹਦੇ ਆ। ਨਰਸਿੰਘਾਂ ਮੰਗਲ ਗਾਵ ਹੀ ਖੁਸ਼ੀ ਦੇ ਗੀਤ ਗਾਉਂਦੇ ਆ। ਨਰਸਿੰਘਾਂ ਮੰਗਲ ਗਾਵ ਹੀ
ਗੀਤ ਗੋਬਿੰਦ ਅਲਾਏ।
ਉਹਦਾ ਗੀਤ ਵੀ ਗਾਉਂਦੀਆਂ, ਉਹ ਖੁਸ਼ੀ ਦੇ ਵੀ ਗਾਉਂਦੇ, ਇੱਕ ਹੋਰ ਵੀ ਗੀਤ ਗਾਉਂਦੇ ਆ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਜਸ ਆਪ ਵੀ ਕਰਦੇ, ਮਿਲ ਕੇ ਵੀ ਕਰਦੇ ਆ, ਉਚਾਰਨ ਕਰਦੇ ਆ।
ਹਰ ਜਿਹਾ ਅਵਰ ਨਾ ਦਿਸੇ ਕੋਈ ਦੂਜਾ ਲਵੈ ਨਾ ਲਾਏ।
ਇੱਥੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ ਨਾ, ਇਹ ਦੁਨੀਆਂ ਦੇ ਵਿੱਚ ਤਾਂ ਪਤੀ ਸਤੀ ਬਹੁਤ ਪ੍ਰਕਾਰ ਦੇ ਹੈ, ਅਤੇ ਇੱਧਰ ਜਿਹੜਾ ਵਾਹਿਗੁਰੂ ਪਰਮੇਸ਼ਰ ਸਵਰਗਾ ਕੋਟ ਬ੍ਰਹਮ ਗੁਰੂ ਠਾਕੁਰ ਸਵਾਮੀ ਜਾਂ ਨੰਦ ਸਰੂਪ, ਉਹ ਜਾਂ ਨਹੀਂ ਹੋਰ ਕੋਈ ਦਿਸਦਾ, ਉਹ ਇੱਕੋ ਹੀ ਇੱਕ ਹੈ। ਚਾਹੇ ਸੈਂਕੜੇ ਹਜ਼ਾਰਾਂ ਮਾਈਆਂ ਬੀਬੀਆਂ, ਚਾਹੇ ਹਜ਼ਾਰਾਂ ਪੁਰਸ਼ ਹੈ, ਉਹਨਾਂ ਦਾ ਇੱਕੋ ਹੀ ਔਰ ਆਨੰਦ ਸਰੂਪ ਹੈ। ਉਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਇਸਤਰੀ ਚਿੰਨ੍ਹ ਜਾਂ ਪੁਰਖ ਸਥੂਲ ਚਿੰਨ੍ਹ ਜੋ ਹੈ ਨਹੀਂ। ਨਾਰ ਨਾ ਪੁਰਖ ਨਾ ਪੰਖ ਨੂੰ ਸੱਚ ਔਰ ਚਤੁਰ ਸਰੂਪ, ਉਹ ਸੱਚ ਸਰੂਪ ਹੀ ਆ, ਆਦ ਸੱਚ ਹੋਊਗਾ ਪਿੱਛੇ, ਜੁਆਦ ਸੱਚ ਅਤੇ ਅੰਤਰਜਾਮੀ ਵਾਹਿਗੁਰੂ। ਹਰ ਜਿਹਾ ਅਵਰ ਨਾ ਦਿਸੇ ਕੋਈ ਦੂਜਾ ਲੋਹੇ ਨਾ ਲਾਏ, ਕੋਈ ਦੂਸਰਾ ਉਸਦੇ ਸੰਦਰਸ਼ ਜੇ ਮੁਕਾਬਲੇ 'ਤੇ ਰੱਖੀਏ ਤਾਂ ਉਹ ਮੁਕਾਬਲਾ ਨਹੀਂ ਉਸਦਾ ਕਰ ਸਕਦਾ। ਚਲੀਏ ਜੀ।
ਹਾਲਤ ਪਲਤ ਸਵਾਰੇਚਲ ਦਿੱਤੀਆਂ ਨਾ ਜਾਏ,
ਅਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਹ ਵੀ ਲੋਕ ਸਵਾਰ ਦਿੱਤਾ। ਇੱਥੇ ਵੀ ਜੀਵਨ ਐਸਾ ਬਨਾਤਾ ਸੁੰਦਰ, ਸਭ ਕੋਈ ਭਲਾ ਹੀ ਭਲਾ ਕਹਿੰਦਾ। ਹਲਤ ਪਲਤ ਸਵਾਰਿਆਂ ਨੇਚਲ ਦਿੱਤੀਆਂ ਜਾਏ, ਅੱਗੇ ਵੀ ਅੱਗੇ ਸਰੀਰ ਛੱਡ ਕੇ ਜਾਣਾ, ਉਹ ਨੇਚਲ ਸਰੂਪ ਆਪ ਹੈ। ਉਸ ਸਰੂਪ ਦੇ ਵਿੱਚ ਵੀ ਲਿਵਦੀਨਤਾ ਅਭੇਤਾ ਰੂਪੀ ਜਗ੍ਹਾ ਉਸਨੇ ਬਖਸ਼ੀ ਹੈ। ਉਹ ਅੱਗੇ ਸਰਗੁਣ ਸਰੂਪ ਦੇ ਸਲੋਕ ਸਮੀਪ ਸਰੂਪ ਸੁਜਾਦਕ ਵੇਦ ਹਨ, ਅਤੇ ਇੱਥੇ ਸੰਖੇਪ ਦੇ ਨਾਲ ਹੀ ਕਹਿਤਾ ਵੀ ਨੇਚਲ ਦਿੱਤੀਆਂ ਜਾਏ।
ਸੰਸਾਰ ਸਾਗਰ ਤੇ ਰੱਖੇ ਹਨ ਬਾਹਰ ਨਾ ਜਨਮੈ ਤਾਏ।
ਉਹ ਆਪਣੇ ਸੰਸਾਏ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਵਾਇਆ, ਸੰਸੇ ਹੋਣੇ ਕਰਕੇ ਜਨਮ ਮਰਨ ਹੁੰਦਾ ਹੈ। ਜਨਮ ਮਰਨ ਤੇ
ਸੰਸਾਰ ਸਾਗਰ ਤੇ ਰੱਖੇ ਹਨ,
ਇਹ ਸੰਸਾਰ ਜਿਹੜਾ ਜੰਮਣ ਮਰਨਾ ਜੂਨਾ ਨੇ, ਇਹ ਬੜੇ ਸਮੁੰਦਰ ਜਿਵੇਂ ਚੌੜਾ ਵਿਸਤਾਰ ਚ ਡੂੰਘਾ ਉਹਦਾ ਬਹੁਤ ਵਿਸਤਾਰ ਹੁੰਦਾ। ਇੱਥੋਂ ਵੀ ਜਨਮ ਮਰਨ ਤੋਂ ਵੀ ਵਾਹਿਗੁਰੂ ਪਰਮੇਸ਼ਰ ਨੇ, ਜਿਵੇਂ ਕੋਈ ਸਾਗਰ ਦੇ ਵਿੱਚ ਡੁੱਬਦੇ ਹੋਵੇ, ਫਿਰ ਕੋਈ 42 ਲੱਖ ਜੀ ਜਲ ਮੇ ਹੋਤੇ, 42 ਲੱਖ ਪ੍ਰਕਾਰ ਦੇ ਜੀ ਪਾਣੀ ਵਿੱਚ ਹੈ, ਅਤੇ ਉੱਥੇ ਵੀ ਜਾਂ ਇਹ ਸੰਸਾਰ ਨੂੰ ਵੀ ਉਪਮਾ ਅਲੰਕਾਰ ਦੇ ਵਿੱਚ ਸਮੁੰਦਰ ਰੂਪ ਦੇ ਵਿੱਚ ਕਹਿ ਦਿੱਤਾ, ਅਤੇ ਉਹਦੇ 'ਚ ਜਨਮ ਮਰਨ ਤੋਂ ਮਾਰਾ ਨਹੀਂ ਰੱਖ ਲਏ, ਜੂਨਾਂ 'ਚ ਨਹੀਂ ਪੈਂਦੇ। ਬਹੁਤ ਨੇ ਜਨਮੇ ਚਾਹੇ ਮੁੜ ਮੁੜ ਕੇ ਮਨ ਨੇ ਵਾਸ਼ਨਾ ਅਨੁਸਾਰ ਪ੍ਰਾਣ ਨਿਕਲਦੇ ਹੈ, ਮਨ ਜੀਵ ਆਤਮਾ ਵੀ ਜਾਂਦਾ ਹੈ, ਅਤੇ ਉਹ ਹੋਰ ਜੂਨਾਂ 'ਚ ਆਪਣੇ ਫਲ ਭੋਗਣ ਵਾਸਤੇ ਵਾਹਿਗੁਰੂ ਪਾ ਦਿੰਦਾ ਵੀ ਇੱਥੇ ਭੋਗ ਤੂੰ। ਅਤੇ ਜਿਹੜੇ ਗੁਰਮੁਖ ਉਹਦੀ ਭਗਤੀ ਕਰਦੇ ਹੈ ਅਤੇ ਉਹ ਆਪਣੇ ਉਹਦੇ ਪਾਸ ਚਲੇ ਜਾਂਦੇ ਹੈ। ਚਲੀਏ।
ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ।
ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਹੋਰ ਉਹਦੀ ਉਪਮਾ ਵਾਹਿਗੁਰੂ ਦੀ ਕਹੀਏ, ਸਾਡੀ ਇੱਕ ਜਬਾਨ ਹੈ, ਜਿਹਾ ਅਨੇਕ ਹੀ ਉਸਦੇ ਗੁਣ, ਤੇਰੇ ਨਾਨਕ ਚਰਨੀ ਪਾਏ। ਜਿਨ੍ਹਾਂ ਨੇ ਆਪਣੇ ਆਪ ਨੂੰ ਉਹਦੇ ਚਰਨਾਂ 'ਚ ਪਾ ਲਿਆ, ਗੁਰੂ ਕੇ ਚਰਨਾਂ 'ਚ ਪਾ ਲਿਆ, ਸਾਹ ਸੰਗਤ 'ਚ ਆ ਗਏ, ਧੂੜ ਬਣ ਕੇ ਰਹਿੰਦੇ ਆ, ਉਹ ਤਰ ਗਏ ਸੰਸਾਰ ਸਮੁੰਦਰ ਤੋਂ। ਚਲੀਏ ਜੀ।
ਫਾਲਗੁਨ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ
ਤਮਾਏ। ਭਾਈ ਫੱਗਣ ਦੇ ਮਹੀਨੇ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਲਾਘਾ ਕਰੀਏ ਜਿਹੜਾ ਸਭ ਕੁਛ ਦੇ ਰਿਹਾ ਹੈ ਅਤੇ ਉਹਨੂੰ ਕਿਸੇ ਪਾਸੋਂ ਲੈਣ ਦੀ ਇੱਛਾ। ਜੇ ਕਿਸੇ ਨੇ ਇਹ ਨਿਸ਼ਚਾ ਕਰਨਾ ਹੋਵੇ ਹੋਰ, ਤਾਂ ਜੈਸਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਰੂਪ ਧਾਰ ਕੇ ਉਦੋਂ ਖਾਂਦੇ ਪੀਂਦੇ ਨਹੀਂ ਸੀ, ਕਿਸੇ ਤੋਂ ਲੈਂਦੇ ਸੀ, ਦਿੰਦੇ ਹੀ ਦਿੰਦੇ ਸੀ। ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਚਾਹੀਏ ਜੋਤ ਰੂਪ ਹਰ ਆਪ ਗੁਰੂ ਨਾਨਕ ਕਾ ਹੈ। ਜਿਹਨੂੰ ਤਿਲ ਨਾ ਤਮਾਏ, ਤਮਾ ਲਾਲਚ ਕਿਸੇ ਕੋਲੋਂ ਕੋਈ ਲੈਣ ਦਾ ਨਹੀਂ, ਜੇ ਕੋਈ ਉਹਨੂੰ ਵਡਿਆਈ ਦੇ ਜੇ ਸਭ ਮਿਲ ਕੇ ਹੱਥ ਨੂੰ ਪਾਏ, ਵੱਡਾ ਨਾ ਹੋਵੇ ਘਾਟ ਨਹੀਂ ਜਾਏ। ਜੇ ਕੋਈ ਨਿੰਦਾ ਕਰੀ ਜਾਣ ਤਾਂ ਉਹਦਾ ਘਟਦਾ ਕੋਈ ਨਹੀਂ ਹੈ, ਜੇ ਕੋਈ ਉਪਾ ਕਰੀ ਜਾਣ ਵੱਧਦਾ ਨਹੀਂ। ਅਤੇ ਉਹਨਾਂ ਨੂੰ ਜਿਹੜੇ ਕੋਈ ਸਿਫ ਸਲਾਹਾ ਕਰਨਗੇ ਉਹ ਨੇੜੇ ਹੋ ਜਾਣਗੇ, ਉਹਨਾਂ ਦੀ ਮੈਲ ਦੂਰ ਕਰ ਦਿੰਦਾ ਹੈ, ਨੇੜੇ ਹੋ ਜਾਂਦੇ ਹੈ। ਜਿਹੜੇ ਉਸ ਤਰ੍ਹਾਂ ਕਰਦੇ ਹੈ ਉਹਨਾਂ ਨੂੰ ਫਿਰ ਮੈਲ ਹੋਰ ਲੱਗਦੀ ਹੈ, ਹੋਰ ਜੂਨਾਂ ਦੇ ਵਿੱਚ ਭਟਕਦੇ ਪਰਮਦੇ ਫਿਰਦੇ ਹੈ। ਚਲੀਏ।
ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ।
ਸੰਪੂਰਨ ਕਰਦੇ ਹੋਏ ਬਾਰਾਂ ਮਹਾਂ ਗਾਰਾ ਉਪਦੇਸ਼ ਦੀ, ਜੈਸੇ ਚੇਤ ਗੋਬਿੰਦ ਰਾਜੇ ਹੋਵੇ ਆਨੰਦ ਕਣ। ਇਹਨੂੰ ਉਪ ਕਰਮੁਖ ਸੰਘਾਰ ਰੂਪ ਡਿਊਟੀ ਕਹਿੰਦੇ ਜਿਨ ਜਿਨ ਨਾਮ ਤੇ ਆਏ। ਹੁਣ ਕਹਿੰਦੇ ਜੀ ਹੋਰ ਕੰਮ ਵੀ, ਕਹਿੰਦੇ ਨਾਮ ਜਪੋ, ਨਾਮ ਜਪੋ, ਇਹਨਾਂ ਅਸੂਲਾਂ ਨਾਲ ਜਪੋ ਅਤੇ ਕੰਮ ਵੀ ਹੋ ਜਾਂਦੇ ਸੰਸਾਰ ਦੇ। ਕਹਿੰਦੇ ਹਾਂ, ਬੜੇ ਵੱਡੇ ਕੰਮ ਅੜੇ ਹੋਏ ਜਿਹਨਾਂ ਨੂੰ ਰਾਜ ਵੀ ਨਹੀਂ ਪ੍ਰਾਪਤ ਹੁੰਦਾ ਉਹ ਵੀ ਹੁੰਦੇ। ਧਰੂਵ ਨੂੰ ਹੋਇਆ ਸੀ ਇਹ ਵੀ ਮੇਰਾ ਨਿਰਾਦਰ ਕੀਤਾ, ਮਾਤਾ ਭਗਤਣੀ ਸੀ, ਉਹ ਕਹਿੰਦੀ ਪਰਮੇਸ਼ੁਰ ਦਾ ਆਰਾਧਨ ਕਰ, ਰਾਜ ਤੇਰੇ ਮਗਰ ਮਗਰ ਫਿਰੂਗਾ, ਔਰ ਮੇਰਾ ਹੀ ਰਾਜ ਨਹੀਂ ਅੱਗੇ ਪ੍ਰਲੋਕ ਦਾ ਵੀ। ਧਰੂਵ ਅਟਲ ਅੱਜ ਹੂ ਨਾ ਕਰੇ, ਉੱਥੇ ਵੀ ਉਹ ਮੰਡਲ ਦੇ ਵਿੱਚ ਉਹਦਾ ਰਾਜ ਹੈ, ਨਾਲੇ ਭਗਤੀ ਹੈ ਨਾਲੇ ਸ਼ਾਂਤੀ ਹੈ। ਹਾਲੇ ਦੂਜੇ ਦਾ ਲੜਾਈਆਂ ਝਗੜੇ ਕਰਕੇ ਜਿੱਤ ਲਓਗੇ ਜਾਂ ਉਹਨਾਂ 'ਚ ਸ਼ਾਂਤੀ ਨਹੀਂ, ਹੋਰ ਨਹੀਂ, ਖਤਰਾ ਹੀ ਬਣੂਗਾ, ਆਦਮੀ ਮਰਨਗੇ। ਜਿਵੇਂ ਕਿਸੇ ਨੂੰ ਇਸ ਸੰਸਾਰ ਦੇ ਵਿੱਚ ਅਮਰੀਕਨ ਜੋ ਵਡਿਆਈ ਦੀ ਇੱਛਾ, ਮੇਰੇ ਕੋਲ ਬਹੁਤੇ ਪਦਾਰਥ ਹੋਣ, ਮਰਦੇ ਤਾਂ ਹੈ ਨਾ, ਫਿਰ ਸ਼ਾਂਤੀ ਨਹੀਂ ਹੈ, ਫਿਰ ਉਹਦਾ ਹੰਕਾਰ ਵੀ ਹੈ, ਹੰਕਾਰ ਦੇ ਨਾਲ ਫਿਰ ਜੰਮਣ ਮਰਨਗੇ। ਇਸ ਕਰਕੇ ਵਾਹਿਗੁਰੂ ਦੇ ਜੇ ਭਗਤੀ ਦੇ ਤੁਲ ਕੋਈ ਨਹੀਂ ਹੈ। ਜਿਨ ਜਿਨ ਨਾਮ 'ਤੇ ਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧੇ,
ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ।
ਹਰ ਗੁਰ ਜੋ ਵਾਹਿਗੁਰੂ ਪਰਮੇਸ਼ੁਰ ਨੇ ਸਰੂਪ ਧਾਰਨ ਕੀਤਾ, ਜੋਤ ਰੂਪ ਹਰ ਆਪ ਗੁਰੂ ਨਾਨਕ। ਹਰ ਗੁਰ ਪੂਰਾ ਆਰਾਧਿਆ, ਗੁਰਾਂ ਦੁਆਰਾ ਜਿਹਨਾਂ ਨੇ ਉਸਦਾ ਪੂਰੇ ਵਾਹਿਗੁਰੂ ਪਰਮੇਸ਼ੁਰ ਨੂੰ ਚੇਤੇ ਕੀਤਾ, ਚਿੰਤਨ ਕੀਤਾ, ਆਰਾਧਿਆ।
ਦਰਗਾਹ ਸੱਚ ਖਰੇ,
ਉਹ ਵਾਹਿਗੁਰੂ ਪਰਮੇਸ਼ੁਰ ਦੀ ਦਰਗਾਹ ਜਿਹੜੀ ਹੈ ਨਾ, ਸੱਚ ਸਰੂਪ ਹੈ, ਉਸਦੇ ਵਿੱਚ ਖਰੇ ਖੋਟੇ ਨਹੀਂ ਹੈ। ਖੋਟੇ ਤਾਂ ਬਾਹਰ ਕੱਢ ਕੇ ਸੁੱਟ ਦਿੰਦੇ, ਉਹ ਪ੍ਰਵਾਨ ਹਨ ਵਾਹਿਗੁਰੂ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ। ਚਲੀਏ।
ਸਰਵ ਸੁਖਾਨਿਦ ਚਰਨ ਹਾਰ ਪੌਜਰ ਵਿਖਮ ਤਰੇ।
ਸਾਰੇ ਸੁੱਖ ਇੱਥੇ ਵੀ, ਸਰਵ ਸੁਖਾਨਿਦ ਚਰਨ ਹਾਰ ਵਾਹਿਗੁਰੂ ਦੇ ਚਰਨ ਹਨ, ਅਤੇ ਪੌਜਲ ਵਿਖਮ ਧਰੇ। ਜਿਹੜਾ ਸੰਸਾਰ ਸਮੁੰਦਰ ਬਹੁਤ ਕਹਿਦਾਇਕ ਹੈ, ਜੰਮਣ ਮਰਨ ਰੂਪੀ ਜਿਸ ਦੇ ਵਿੱਚ ਜਲ ਹੈ, ਇਹ ਇਹਨੂੰ ਵੀ ਉਹ ਤਰ ਗਏ ਗੁਰਮੁਖ ਜਿਹੜੇ ਜਿਨ ਜਿਨ ਨਾਮ 'ਤੇ ਆਏ, ਇਹ ਸਭ ਦੇ ਨਾਲ ਜੁੜੀ ਚਲੀ। ਚਲੀਏ।
ਪ੍ਰੇਮ ਭਗਤ ਤੇ ਨਹੀਂ ਪਾਈਆ ਵਿਖਿਆ ਨਾਹੀ ਜਰੇ।
ਕਹਿੰਦੇ ਉਹਨਾਂ ਨੂੰ ਪ੍ਰੇਮ ਹੋ ਗਿਆ, ਭਗਤੀ ਕਰਨ ਲੱਗ ਪਏ, ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰੇਮਾ ਭਗਤੀ ਪ੍ਰਾਪਤ ਕਰ ਲਈ, ਅਤੇ ਵਿਖਿਆ ਨਾਹੀ ਜਰੇ। ਅਤੇ ਜਿਹੜੇ ਸੰਸਾਰ ਦੇ ਵਿਸ਼ੇ ਪਦਾਰਥ ਅਨਾਤਮਾਕਾਰ, ਉਹਨਾਂ ਦੇ ਵਿੱਚ ਉਹ ਖਚਿਤ ਨਹੀਂ ਹੋਏ, ਉਹਨਾਂ ਦੇ ਵਿੱਚ ਨਹੀਂ ਫਸੇ। ਚਲੀਏ।
ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ।
ਹਾਂਜੀ, ਜਿਹੜੇ ਝੂਠ ਬੋਲ ਬੋਲ ਕੇ ਕੰਮ ਕਰਨੇ ਹੈ ਜਾਂ ਠੱਗੀਆਂ ਮਾਰਨੀਆਂ ਹੇਰਾ ਫੇਰੀਆਂ ਕਰਨਗੀਆਂ, ਉਹ ਸਭ ਉਹਨਾਂ ਦੇ ਅੰਦਰੋਂ ਔਗੁਣ ਚਲੇ ਗਏ, ਕੂੜ ਗਏ ਦੁਬਦਾ ਨਸੀ। ਕਿਉਂਕਿ ਦੁਬਦਾ ਦੂਜਾ ਭਾਵ ਹੈ ਨਹੀਂ ਸਾਰਿਆਂ ਦੇ ਵਿੱਚ ਹੀ, ਉਹ ਪਰਮੇਸ਼ੁਰ ਸਰੂਪ ਨੂੰ ਵਿਆਪਕ ਸਮਝੇ ਅਤੇ ਪੈ ਅਤੇ ਪ੍ਰੇਮ ਕਰਦੇ ਹੈ। ਕੂਣ ਗਏ ਦੁਬਦਾ ਨਸੀ ਪੂਰਨ ਸੱਚ ਪਏ, ਉਹਨਾਂ ਦੇ ਹਿਰਦੇ ਪੂਰੇ ਐਨ ਸੱਚ ਸਰੂਪ, ਜਿਹੜਾ ਸੱਚ ਦੇ ਨਾਲ ਉੱਥੇ ਹੋਰ ਝੂਠ ਹੈ ਨਹੀਂ, ਕੋਈ ਅਗੁਣ ਹੈ ਨਹੀਂ, ਜਾਂ ਸੱਚੇ ਨਾਮ ਦੇ ਨਾਲ ਹੀ ਉਹ ਭਰੇ ਹੋਏ ਹੈ।
ਪਾਰ ਬ੍ਰਹਮ
ਸੱਚ ਦੇ ਵਿੱਚ ਹੀ ਉਹ ਪਰੇ ਨਿਰਵੀਨ ਡਬੋਏ ਹੈ।
ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ।
ਫਿਰ ਸਰੀਰ ਕਰਕੇ ਬਈ ਇਸ ਤਰ੍ਹਾਂ ਦਾ ਫੇਰ ਪਾਰ ਬ੍ਰਹਮ ਪ੍ਰਭ ਸੇਵ, ਪਾਰ ਬ੍ਰਹਮ ਜੋ ਪਰਾਰੂਪ ਬ੍ਰਹਮ ਵਿਆਪਕ ਹੈ ਉਸਦੀ ਉਹ ਸੇਵਾ ਕਰਦੇ, ਰੱਬ ਦੀ ਸੇਵਾ ਦੀ ਉਹਦੀ ਜਿਹੜੀ ਆਗਿਆ ਮੰਨਣੀ ਹੈ। ਸ਼ੁਭ ਗੁਣ ਧਾਰਨ ਕਰੋ, ਰਾਜ ਦਾ ਹੱਕ ਨਾ ਲਓ, ਝੂਠ ਨਾ ਬੋਲੋ, ਤੁਹਾਨੂੰ ਸੁੱਖ ਹੈ, ਲੋਕਾਂ ਨੂੰ ਵੀ ਸੁੱਖ ਹੈ। ਮਨ ਅੰਦਰ ਏਕ ਕਰੇ, ਮਨ ਦੇ ਅੰਦਰ ਵੀ ਉਹ ਹੋਰ ਕੋਈ ਫੁਰਨਾ ਨਹੀਂ ਆਉਣ ਦਿੰਦੇ, ਬਾਹਰੋਂ ਵੀ ਇਸ ਤਰ੍ਹਾਂ ਕੰਮ ਕਰਦੇ ਨੇ, ਸ੍ਰੇਸ਼ਟ ਕੰਮ ਸਾਧ ਨਾਮ ਨਿਰਮਲਤਾ ਅਤੇ ਕਰਮ। ਅਤੇ ਮਨ ਅੰਦਰ ਏਕ ਤਰੇ, ਅੰਦਰ ਵੀ ਇੱਕ ਵਾਹਿਗੁਰੂ ਪਰਮੇਸ਼ੁਰ ਸੱਚ ਸਰੂਪ ਨੇ, ਉਹਨਾਂ ਨੇ ਹਮੇਸ਼ਾ ਉਹਨੂੰ ਧਾਰਨ ਕਰੀ ਜਾਂਦੇ ਆ, ਜਿਵੇਂ ਕੋਈ ਮਾਇਆ ਇਕੱਠੀ ਕਰੀ ਜਾਏ, ਭਗਤੀ ਕਰੀ ਇਕੱਠੀ ਜਾਏ, ਇਸ ਤਰ੍ਹਾਂ ਸਿਮਰਨ ਨਾਮ ਅੰਦਰ ਵੀ ਧਾਰਨ ਕਰੀ ਜਾਂਦੇ, ਰੱਖੀ ਜਾਂਦੇ।
ਮਹਾਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ।
ਹੁਣ ਸੰਗਤਾਂ ਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਕਿਰਪਾ ਕਰੋ, ਐਸਾ ਉਪਦੇਸ਼ ਬਖਸ਼ੋ ਬੀਨਿਆਂ ਦੁਆਰਾ। ਉਹ ਫਿਰ ਜਦੋਂ ਹੁਣ ਪ੍ਰਾਰੰਭ ਹੋਊਗਾ ਇਹ ਅੱਗੇ ਮੁੱਢ ਤੋਂ 12 ਮਹਾਂ ਉੱਥੇ ਇਹ ਵਿਚਾਰ ਦੱਸੀ ਜਾਊਗੀ ਵੀ ਕਿਵੇਂ ਉਚਾਰਨ ਕੀਤਾ। ਮਹਾਦਿਵਸ ਮੂਰਤ ਭਲੇ, ਮਹੀਨੇ ਵੀ ਅਤੇ ਦਿਨ ਹੁੰਦੇ ਆ, ਮਹਾਂ ਰੁੱਤੀ ਤੈ ਸੱਤ ਵਾਰ ਰੁੱਤਾਂ ਵੀ ਮਾਹ ਦਿਵਸ ਮਹੀਨੇ 'ਚ ਦਿਨ ਆਉਂਦੇ ਹੈ ਅਤੇ ਦਿਨ ਵੀ ਅਤੇ ਮਹੀਨੇ ਵੀ ਮਾਰ ਉਹਨਾਂ ਦੇ ਭਲੇ ਹੈ। ਕਹਿੰਦੇ ਭਲੀ ਚੀਜ਼ ਜਿਹੜੀ ਸੁੱਖ ਦੇਵੇ ਅਤੇ ਸਤਿਕਾਰ ਦੇਵੇ, ਇੱਥੇ ਵੀ ਉਹਨਾਂ ਦਾ ਸਤਿਕਾਰ ਹੋਊਗਾ ਅਤੇ ਪ੍ਰਲੋਕ ਵਿੱਚ ਵੀ। ਮਾਹ ਦਿਵਸ ਮੂਰਤ ਭਲੇ ਜਿਸ ਕੋ
ਨਜ਼ਰ ਕਰੇ,
ਜਿਸ ਦੇ ਉੱਤੇ ਪਾਏ ਵਾਹਿਗੁਰੂ ਪਰਮੇਸ਼ੁਰ ਨੇ, ਉਹ ਜਿਹੜਾ ਸਾਧਨ ਕਰਦਾ ਹੈ ਗੁਰੂ ਕੀ ਸ਼ਰਨ ਲੈ ਕੇ ਅਤੇ ਕਿਰਪਾ ਹੋ ਜਾਂਦੀ ਹੈ, ਉਹਨਾਂ ਦੇ ਸਭ ਭਲੇ ਹੈ, ਸਤਿਕਾਰ ਵਾਲੇ ਹੈ ਅਤੇ ਸੁਖ ਯੋਗ ਹੈ। ਚਲੋ
ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ।
ਉਹ ਗੁਰਮੁਖ ਜਿਹੜੇ ਨੇ ਹੋਰ ਕੋਈ ਚੀਜ਼ ਨਹੀਂ ਮੰਗਦੇ ਕਿ ਮਾਂ ਨਾਨਕ ਮੰਗੇ ਦਰਸਦਾਨ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਸਾਨੂੰ ਤਾਂ ਤੁਹਾਡੇ ਦਰਸ਼ਨ ਹੀ ਹੁੰਦੇ ਰਹਿਣ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਦਰਸ਼ਨ ਉਹ ਵਾਹਿਗੁਰੂ ਪਰਮੇਸ਼ੁਰ ਆਨੰਦ ਸਰੂਪ ਹੈ ਨਿਰਾਕਾਰ ਦੇ ਵਿੱਚ, ਅਤੇ ਦੂਸਰੀਆਂ ਸਾਕਾਰ ਜੈਸੇ ਗੁਰੂ ਨਾਨਕ ਸਾਹਿਬ ਦਸੋਂ ਸਰੂਪ ਧਾਰੇ ਹੈ, ਸਰਵਨ ਦਰਸ਼ਨ, ਚਿੱਤਰ ਦਰਸ਼ਨ, ਇਹ ਸੁਪਨ ਦਰਸ਼ਨ ਅਤੇ ਪ੍ਰਤੱਖ ਦਰਸ਼ਨ। ਇਹ ਸ਼ਲੋਕ ਸਮੀਤ ਸਰੂਪ ਸੁਜਨ, ਜਾਂ ਜਿਹਨੂੰ ਸੱਚਖੰਡ ਵੀ ਕਹਿੰਦੇ, ਮੇਰੇ ਸੱਚਖੰਡ ਜਾਂਦੇ ਜੀ ਅਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਆ ਜੀ, ਕੋਈ ਪਖੰਡੇ ਵੀ ਨੇ, ਕੋਈ ਸੱਚੇ ਵੀ ਹੋਣਗੇ। ਨਾਨਕ ਮੰਗਾ ਦਰਸ਼ਨ, ਜਿਹੜੇ ਨਿਸ਼ਕਾਮੀ ਪੁਰਸ਼ ਨੇ ਭਾਈ ਅਸਲੀ ਜਿਹੜਾ ਟਿਕਾਣਾ ਅਤੇ ਸੁੱਖ ਸਰੂਪ ਪੂਰਨ ਹੈ ਉਹ ਵਾਹਿਗੁਰੂ ਦੇ ਦਰਸ਼ਨ ਮੰਗਣ ਦੇ ਹੋ ਪਿਆਰੇ, ਅਤੇ ਉਹ ਦਰਸ਼ਨ ਹੀ ਹੁੰਦੇ ਰਹੇ ਸੁੱਖ ਸਰੂਪ ਦੇ ਵਿੱਚ ਨਿਰਵੀਨ ਹੁੰਦੇ ਰਹਿਣ। ਅਤੇ ਜਾਂ ਜਿਸ ਤਰ੍ਹਾਂ ਇਹ ਮਹਾਂਪੁਰਸ਼ ਜਿਹੜੇ ਭਿੰਡਰਾਂ ਵਾਲੇ ਸਨ, ਬਾਬਾ ਸੁੰਦਰ ਸਿੰਘ ਜੀ, ਉਹਨਾਂ ਦੀ ਇੰਨੀ ਭਗਤੀ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਉੱਥੇ ਲਿਖਿਆ ਹੋਇਆ ਹੈ ਮਹਾਂਪੁਰਸ਼ਾਂ ਦਾ ਉਹ ਜਿਹੜਾ ਗੋਲਡ ਹੈ। ਇੰਨੀ ਭਗਤੀ ਸੀ, ਜਦੋਂ ਉਹਨਾਂ ਦੀ ਇੱਛਾ ਹੁੰਦੀ ਸੀ ਵੀ ਦਰਸ਼ਨ ਹੋਣ ਸਾਨੂੰ, ਜਿਸ ਤਰ੍ਹਾਂ ਦੇ ਉਹ ਸਰੂਪ ਤਾਰੇ ਉਹਦੇ ਹੀ ਹੋ ਜਾਂਦੇ ਸੀ, ਸਰਗੁਣ ਦੇ ਅਤੇ ਨਿਰਾਕਾਰ ਸਰੂਪ ਦੇ ਵਿੱਚ ਹੀ ਭੇਜ ਰਹਿੰਦੇ ਸੀ। ਨਾਨਕ ਮੰਗੇ ਦਰਸ਼ਦਾਨ
ਕਿਰਪਾ ਕਰੋ ਹਰੇ।
ਹੇ ਵਾਹਿਗੁਰੂ ਪਰਮੇਸ਼ੁਰ, ਆਪ ਕਿਰਪਾ ਕਰੋ, ਦਇਆ ਕਰੋ, ਆਪਣਾ ਦਰਸ਼ਨ ਬਖਸ਼ੋ ਕਿਰਪਾ ਕਰਕੇ। ਸੋ ਇਹ 12 ਮਹਾਂ ਦੇ ਉਪਦੇਸ਼ ਵਿਚਾਰ ਸ਼੍ਰੀ ਸਤਿਗੁਰੂ ਸਾਹਿਬ ਜੀ ਦੇ, ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਇੱਥੇ ਸੰਪੂਰਨ ਹੋਏ ਹਨ। ਸੋ ਇਸ ਮਹੀਨੇ ਦੀ ਵਿਚਾਰ ਕਰਦੇ ਹਾਂ, ਜੋ ਟੁੱਟੀਆਂ ਰਹਿ ਗਈਆਂ ਜਾਂ ਭੁੱਲਾਂ ਹੋ ਗਈਆਂ ਉਹ ਆਪ ਸੰਗਤ ਨੇ ਮੈਨੂੰ ਖਿਮਾ ਕਰਨੀ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਵੀ ਇਹੀ ਅਰਦਾਸ ਹੈ ਵੀ ਹੁਣ ਇਹ ਸੰਪੂਰਨ ਹੋ ਚੁੱਕਾ ਹੈ, ਸਮਾਂ ਵੀ ਸੰਪੂਰਨ ਹੋ ਚੁੱਕਾ ਹੈ, ਅਤੇ ਅਰਦਾਸ ਕਰੀਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਮਹਾਰਾਜ ਜਵਾਬ ਜੀ ਦੇ ਬਚਨ ਨੇ ਸਾਨੂੰ ਮੰਨਣ ਦਾ ਬਲ ਬਖਸ਼ੋ ਅਤੇ ਉਸ ਦੇ ਵਿੱਚ ਫਿਰ ਧਿਆਨ ਬਖਸ਼ੋ ਅਤੇ ਕਿਰਪਾ ਕਰਕੇ ਉਹ ਦਰਸ਼ਨ ਦਿਓ।
ਮਹਾਦੇਵ ਸਮੂਰਤ ਭਲੇ ਜਿਸ ਕੋ ਨਜ਼ਰ ਕਰੇ, ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ, ਆਪ ਸੰਤਾਂ ਦੇ ਦਰਸ਼ਨ ਹੋਏ ਹੈ, ਸੋ ਤੁਹਾਡੇ ਜੇ ਸੰਗਤਾਂ ਆ ਕੇ ਜੁੜੀਆਂ ਅਤੇ ਤੁਹਾਡੀ ਪ੍ਰੇਰਣਾ ਹੋਈ ਅਤੇ ਫਿਰ ਹੀ ਮੈਂ ਇੰਨੇ ਵਿਚਾਰ ਕਰ ਸਕਿਆ, ਇਸ ਕਰਕੇ ਤੁਹਾਡੇ ਦਰਸ਼ਨਾਂ ਦਾ ਹੀ ਪ੍ਰਤਾਪ ਹੈ। ਹੋਰ ਵੀ ਹੁਣ ਜੋ ਇਹ ਮਹਾਂਪੁਰਸ਼ਾਂ ਨੇ ਉਹਨਾਂ ਨੇ ਕਮਾਈਆਂ ਕਾਲਾਂ ਕੀਤੀਆਂ ਅਤੇ ਪਿੰਡਾਂ ਵਾਲੇ ਮਹਾਂਪੁਰਸ਼ ਹੋਏ ਉਹਨਾਂ ਤੋਂ, ਭਾਈ ਵਰੋ ਸਾਹਿਬ ਹੋਏ ਜਾਂ ਇੱਥੋਂ ਆਪਣੇ ਗੁਰਮੁਖ ਸੱਜਣ ਯਾਨੀ ਕਪੂਰ ਸਿੰਘ ਜੀ ਵੀ ਆਏ ਹੋਏ ਨੇ, ਯਾਨੀ ਹਰਭਜਨ ਸਿੰਘ ਜੀ ਵੀ ਹੋਣਗੇ, ਹੋਰ ਵੀ ਸੱਜਣ ਹੈ ਅਤੇ ਉਹ ਤੁਹਾਡੇ ਦਰਸ਼ਨ ਕਰਨਗੇ, ਤੁਸੀਂ ਉਹਨਾਂ ਦੇ ਦਰਸ਼ਨ ਵਿਚਾਰ ਸੁਣ ਲਿਓ, ਉਹ ਬਾਅਦ ਦੇ ਵਿੱਚ ਫਿਰ ਆਪਣੇ ਅਰਦਾਸ ਤੋਂ ਉਹ ਵਿਚਾਰ ਕਰਨਗੇ।
ਤੂੰ ਕੋਰੋ ਤੁਮ